ਕਲਮ ਲਿਖ ਰਹੀ ਹੈ ਲਫ਼ਜ਼ ਇਹ ਸਾਡੇ ਪੂਰਨ ਬ੍ਰਹਮ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਪੋਥੀ ਬਾਬੇ ਦੀ ਬੀੜ ਪੰਨਾ ਹੈ 966 966 ਪੰਨੇ 'ਤੇ ਅਸੀਂ ਉਹ ਮੁਸਲਮਾਨ ਲਿਖਾਰੀਆਂ ਦੀ ਬਾਣੀ ਲੈ ਰਹੇ ਹਾਂ ਜਿਹੜੇ ਦੋ ਮੁਸਲਮਾਨ ਲਿਖਾਰੀ ਗੁਰੂ ਬਾਬੇ ਦੇ ਸਿੱਖ ਬਣੇ ਔਰ ਉਹਨਾਂ ਨੇ ਬਾਣੀ ਦਿੱਤੀ ਔਰ ਉਹਨਾਂ ਦੀ ਬਾਣੀ ਦੀ ਲਾਈਨ ਅਸੀਂ ਪੜ੍ਹ ਰਹੇ ਹਾਂ। ਇਸ ਸਫ਼ੇ ਦਾ ਅਸੀਂ ਗਿਆਨ ਲੈਣਾ ਸ਼ੁਰੂ ਕੀਤਾ ਹੈ ਔਰ ਤੰਦ ਕੱਤੀ ਆ ਰਹੇ ਹਾਂ ਕਈ ਸ਼ਬਦ ਚੌਂਕੀਆਂ 'ਚ, ਤਾਂ ਕਿ ਇਹਨਾਂ ਮੁਸਲਮਾਨ ਦੋਵਾਂ ਲਿਖਾਰੀਆਂ ਦੀ ਜਿਹੜੀ ਨਿੰਦਿਆ ਕੀਤੀ ਹੈ ਸੂਰਜ ਪ੍ਰਕਾਸ਼ ਔਰ ਸਿੱਖੀ ਦੇ ਇਤਿਹਾਸ 'ਚ ਸੱਤੇ ਅਤੇ ਬਲਵੰਡੇ ਦੀ, ਇਹ ਐਡੇ ਵੱਡੇ ਸਿੱਖ ਜਿਨ੍ਹਾਂ ਦੀ ਨਿੰਦਿਆ ਹੀ ਸਿੱਖੀ ਕੌਮ ਭੁਗਤ ਰਹੀ ਹੈ, ਕਹਾਣੀ ਬਣਾਤੀ ਸੂਰਜ ਪ੍ਰਕਾਸ਼ ਨਾਲ ਪੇਜ 284 ਸੀ। ਇਹਨਾਂ ਦੀ ਕੁੜੀ ਦਾ ਵਿਆਹ ਸੀ ਔਰ ਇਹਨਾਂ ਕੋਲ ਪੈਸੇ ਨਹੀਂ ਸੀ ਤੇ ਉਦਣ ਇਹ ਸ਼ਬਦ ਚੌਂਕੀ ਲਾਉਂਦੇ ਲਾਉਂਦੇ ਪਹਿਲਾਂ ਕਹਿਣ ਲੱਗੇ ਮਹਾਰਾਜ ਅੱਜ ਦਾ ਸਾਰਾ ਚੜਾਵਾ ਸਾਨੂੰ ਦੇਣਾ, ਅਸੀਂ ਆਪਣੀ ਲੜਕੀ ਦਾ ਵਿਆਹ ਕਰਨਾ ਹੈ। ਔਰ ਉਦਣ ਸਿਰਫ 4-5 ਟਕੇ ਚੜੇ ਔਰ ਸਾਰੀ ਔਰ ਇਹ 84 ਰੁੱਸ ਗਏ ਔਰ ਇਹਨਾਂ ਨੇ ਜਾ ਕੇ ਮੁੜ ਕੇ ਦਰਬਾਰ ਚ ਨਹੀਂ ਆਏ। ਕਹਿੰਦੇ ਇਹਨਾਂ ਨੇ ਸੰਗਤਾਂ ਨੂੰ ਸਿਖਾਲਤਾ, ਗੁਰੂ ਮਹਾਰਾਜ ਨੇ ਸਾਨੂੰ ਚੜਾਵਾ ਜਿੱਦਣ ਅਸੀਂ ਲੈਣਾ ਸੀ ਉਦਣ ਸੰਗਤਾਂ ਨੂੰ ਸਿਖਾਲਤਾ ਵੀ ਤੁਸੀਂ ਅੱਜ ਚੜਾਵਾ ਨਾ ਚੜਾਇਓ। ਔਰ ਇਹ ਵਿਚਾਰੇ ਘਰ ਬੈਠ ਗਏ ਔਰ ਉਧਰ ਨੂੰ ਫਿਰ ਕਹਾਣੀ ਬਣਾਉਂਦਾ ਹੈ ਸੂਰਜ ਪ੍ਰਕਾਸ਼ ਔਰ ਸਾਰੇ ਹੀ ਜਿੰਨੇ ਸਾਡੇ ਕਹਾਣੀਬਾਜ਼ ਨੇ, ਹਿਸਟਰੀ ਹੈ, ਜਨਮ ਸਾਖੀਆਂ ਹੈ, ਜਿਹੜੇ ਝੂਠ ਦੇ ਪਲੰਦੇ ਹੈ, ਅੱਜ ਅਸੀਂ ਉਹ ਸ਼ਬਦ ਲੈ ਰਹੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ, ਜਿਹੜਾ ਖਿੱਚ ਕੇ ਉਹਨਾਂ ਦੀ ਬਾਇਓਗ੍ਰਾਫੀ ਰੱਖ ਛੱਡਦਾ ਇਹਨਾਂ ਦੋਨਾਂ ਦੀ, ਸੱਤੇ ਬਲਵੰਡੇ ਕਿੱਦਾਂ ਦੇ ਸਿੱਖ ਸੀ, ਉਹ ਬਾਇਓਗ੍ਰਾਫੀ ਲਿਖ ਰਿਹਾ ਇਹਨਾਂ ਦੀ ਜੀਵਨ ਕਹਾਣੀ ਵੀ ਉਹ ਕੌਣ ਸੀ। ਔਰ ਉਹ ਚੜਾਵਾ ਨਾਲ ਚੜਿਆ ਤੇ ਪਹਿਲਾਂ ਭਾਈ ਗੁਰਦਾਸ ਗਿਆ ਮਨਾਉਣ, ਫਿਰ ਉਹ ਨੋਵਲ ਕਰੈਕਟਰ ਰੱਖੇ ਇਹਨਾਂ ਕਹਾਣੀਆਂ ਦੇ, ਬਾਬਾ ਬੁੱਢਾ ਗਿਆ ਫਿਰ, ਔਰ ਉਹ 84 ਨਿਤਾਵੀ ਨਾ ਮੰਨਣ, ਬੜੀ ਦਿਲ ਖਿੱਚਵੀਂ ਕਹਾਣੀ ਸੂਰਜ ਪ੍ਰਕਾਸ਼ ਨਾਲ ਬਣਾਈ ਹੈ। ਔਰ ਉਹ ਜਿਸ ਵੇਲੇ ਫਿਰ ਮੁੰਡਾ ਮੁੜੇ, ਉਹ ਕਹਿੰਦੇ ਜਾ ਅਸੀਂ ਨਹੀਂ ਜਾਣਾ ਦਰਬਾਰ 'ਚ। ਗੁਰੂ ਅਰਜਨ ਪਾਤਸ਼ਾਹ ਆਪ ਗਏ, ਕਹਿੰਦੇ ਭਾਈ ਆਓ, ਸੰਗਤ ਡੀਕ ਰਹੀ ਹੈ, ਸਬਰ ਸੁਣਾਓ ਆਣ ਕੇ। ਕਹਿੰਦੇ ਜਾ, ਤੇਰੇ ਬਾਬੇ ਨਾਨਕ ਦੀ ਵਡਿਆਈ ਵੀ ਤੇ ਸਾਡੇ ਵੱਡੇ ਵਡੇਰੇ ਮਰਦਾਨੇ ਦੇ ਨਾਲ ਹੀ ਸੀ, ਉਹ ਨਾ ਹੁੰਦਾ ਤੇ ਉਹਨੂੰ ਕਿਹਨੂੰ ਪੁੱਛਣਾ ਸੀ। ਉਹਨਾਂ ਨਾ ਫਿਰ ਗਾਂ ਕਹਾਣੀ 'ਚ ਆਇਆ ਲਫ਼ਜ਼। ਔਰ ਅੱਜ ਸਿੱਖ ਕੌਮ ਨਾਲ ਫੈਸਲਾ ਕਰਨਾ ਹੈ ਵੀ ਇਹੋ ਜਿਹੀਆਂ ਕਹਾਣੀਆਂ, ਜਿਹੜੀ ਇਹੋ ਜਿਹੀ ਬਾਣੀ ਵੀ ਰੋਜ਼ ਪੜ੍ਹਦੇ ਹਾਂ ਅਸੀਂ ਉਹਨਾਂ ਦੀ, ਔਰ ਉਹਨਾਂ ਦੀ ਬਾਣੀ ਰੋਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਲ੍ਹ ਕੇ ਪੜ੍ਹਦੇ ਹਾਂ, ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਚੱਕ ਗਏ ਤੋ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ। ਬਾਣੀ ਉਹਨਾਂ ਦੀ ਪੜ੍ਹਨੀ, ਲੇਕਿਨ ਕਹਾਣੀਆਂ ਉਹ ਨਿੰਦਿਆ ਦੀਆਂ ਬਣਾਈਆਂ। ਉਹਨਾਂ ਨੂੰ ਫਿਰ ਮਹਾਰਾਜ ਨੇ ਕਿਹਾ, ਕੋੜਿਓ, ਤੁਸੀਂ ਨਾਨਕ ਦੀ ਨਿੰਦਿਆ ਤਾਂ ਨਾ ਕਰੋ। ਉਹਨਾਂ ਨੂੰ ਕੋੜ ਪੈ ਗਿਆ, ਜਿੱਦਾਂ ਗੁਰੂ ਨਾਨਕ, ਗੁਰੂ ਅਰਜਨ ਪਾਤਸ਼ਾਹ ਸਰਾਫ ਦਿੰਦੇ ਸੀ, ਜਾਓ ਫਿੱਟ ਗਏ ਹੋ ਤੁਸੀਂ। ਉਹ ਫਿਰ ਉਹਨਾਂ ਦਾ ਕੋੜ ਨਾ ਹਟੇ, ਕੋਈ ਮੂੰਹ ਨਾ ਲਾਵੇ। ਫਿਰ ਉਹ ਲੱਦਾ ਪਰਉਪਕਾਰੀ ਲਾਹੌਰ ਦਾ ਸੀ, ਉਹਦੇ ਕੋਲ ਗਏ, ਸਾਨੂੰ ਬਖਸ਼ਾ ਲਓ। ਉਹ ਫਿਰ ਆਇਆ, ਗੁਰੂ ਅਰਜਨ ਪਾਤਸ਼ਾਹ ਕਹਿੰਦੇ ਕਿ ਜਿਸ ਮੂੰਹ ਨਾਲ ਇਹਨਾਂ ਨੇ ਨਿੰਦਿਆ ਕੀਤੀ ਗੁਰੂ ਨਾਨਕ ਦੀ, ਉਸੇ ਨਾਲ ਇਹ ਸਿਫਤ ਕਰਨ ਤਾਂ ਇਹਨਾਂ ਦਾ ਕੋੜ ਹਟੇਗਾ। ਔਰ ਉੱਥੋਂ ਬਾਅਦ ਉਹਨਾਂ ਨਾਲ ਆਹ ਬਾਣੀ ਪੜ੍ਹੀ, ਆਹ ਵਾਰ ਆਖੀ ਤੇ ਉਹਨਾਂ ਜੂੰ ਜੂੰ ਆਖਦੇ ਗਏ, ਉਹਨਾਂ ਦਾ ਕੋੜ ਹਟਦਾ ਗਿਆ। ਇਹ ਉਸ ਕਹਾਣੀ ਦੀ ਬੈਕਗ੍ਰਾਉਂਡ ਦੇਖ ਕੇ ਤੇ ਆਹ ਵਾਰ ਦੱਸਦੇ ਵੀ ਜੂੰ ਜੂੰ ਗਾਈ, ਉਹਨਾਂ ਦਾ ਕੋੜ ਹਟਦਾ ਗਿਆ। ਔਰ ਫਿਰ ਇਹ ਜਿਹੜੀ ਵਾਰ ਹੈ, ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਤਥਾ ਕਹਿੰਦੇ ਐਂਡ ਨੂੰ, ਰਾਏ ਬਲਵੰਡ ਐਂਡ ਉਹਦਾ ਦੂਸਰਾ ਸੀ, ਇਹ ਐਡੇ ਵੱਡੇ ਸਿੱਖ ਮੁਸਲਮਾਨ, ਔਰ ਉਹਨਾਂ ਦੀ ਉਹ ਨਿੰਦਿਆ ਤੇ ਅੱਜ ਕੀਤੀ। ਅਸੀਂ ਇਹਦੀ ਪੂਣੀ ਕੱਤੀ ਆ ਰਹੇ ਹਾਂ 3-4 ਬੈਠਕਾਂ 'ਚ, ਤਾਂ ਕਿ ਸਿੱਖ ਕੌਮ ਜਾਗੇ। ਐਡਾ ਵੱਡਾ ਵਿਰਸਾ, ਐਡੀ ਵੱਡੀਆਂ ਸੱਚਾਈਆਂ ਇਹ ਦੱਸ ਰਹੇ ਨੇ ਦੋਨੋਂ, ਕਿ ਉਹ ਇਸ ਲੈਵਲ ਦੇ ਸਿੱਖ ਸੀ। ਇਹ ਸਿਰਫ ਇਸੇ ਕਰਕੇ ਵੀ ਇੱਕ ਤਾਂ ਉਹ ਮੁਸਲਮਾਨ ਸੀ, ਦੂਸਰੇ ਉਹ 84 ਸੀ, ਨੀਵੀਂ ਜਾਤ ਦੇ ਸੀ। ਤਦ ਮਹਾਰਾਜ ਨੇ ਜਾ ਕੇ ਇਹਨਾਂ ਬੈਕ ਬੋਨ ਕੀ ਹੈ ਇਸ ਕਹਾਣੀ ਦੀ, ਵੀ ਸਿੱਖ ਰਾਗੀਆਂ ਦੀ ਭਰਮਾਰ ਹੋਵੇ। ਉਹਨਾਂ ਨੇ ਕਿਹਾ, ਜਾਓ ਅੱਜ ਤੂੰ ਰਾਗ ਮੈਂ ਖੋਹ ਕੇ 84 ਕੋਲੋਂ ਤੇ ਸਿੱਖਾਂ ਨੂੰ ਦੇਣ ਲੱਗਾ ਹਾਂ, ਫਿਰ ਅੰਦੇ ਫੜੋ ਸਿੱਖੋ, ਅੱਜ ਤੂੰ 84 ਨਹੀਂ ਤੁਹਾਨੂੰ ਰਾਗ ਦਿੰਦਾ, ਕਹਾਣੀ ਹੈ ਇਹਨਾਂ ਦੀ। ਔਰ ਉੱਥੋਂ ਬਾਅਦ ਔਰ ਉਹ ਰਾਗ ਔਰ ਮਹਾਰਾਜ ਨਾ ਉਹਨਾਂ ਨੂੰ ਉਹ ਜਿਹਨਾਂ ਦੀ ਅਸੀਂ ਜਿਹੜੀ ਬਾਣੀ ਹੈ ਵਿੱਚ ਸਾਡੀ, ਲੇਕਿਨ ਸਿੱਖ ਕੌਮ ਸੁੱਤੀ ਪਈ, ਉਹਨੇ ਕਦੀ ਨਹੀਂ ਦੇਖਣਾ ਵੀ ਅਸੀਂ ਆਪਣਾ ਪਿਓ ਦਾਦੇ ਦਾ ਖਜ਼ਾਨਾ ਜਾਂ ਐਡਾ ਵੱਡਾ ਏ ਸਾਡੇ ਕੋਲ ਸ਼ਬਦ ਨੇ ਮੌਜੂਦ, ਉਹਦੇ ਹਿਸਾਬ ਨਾਲ ਅਸੀਂ ਹਰ ਕਹਾਣੀ ਤੋਲੀਏ ਔਰ ਉਹਨੂੰ ਰੱਦ ਕਰੀਏ, ਤਾਂ ਕਿ ਅਸੀਂ ਬਾਣੀ ਦੇ ਹਿਸਾਬ ਦੇ ਨਾਲ ਉਹਨਾਂ ਨਿੰਦਿਆ ਤੂੰ ਬਚ ਸਕੀਏ ਨਾ ਤੂੰ। ਉੱਥੋਂ ਬਾਅਦ ਮਹਾਰਾਜ ਨਾ ਔਰ ਉਹ ਔਰ ਇਸ ਵਾਰ ਦਾ ਅਸੀਂ ਵੀ 30 ਸਾਲ ਪਾਠ ਕਰਦੇ ਰਹੇ ਹਾਂ, ਸਾਡੇ ਸਾਰੇ ਸਾਥੀ ਇਹ ਮਸ਼ਹੂਰ ਕੀਤਾ ਵੀ ਇੱਕ ਇਸ ਵਾਰ ਪੜ੍ਹਨ ਦੇ ਨਾਲ ਪਾਠ ਕਰਨਾ ਕੋੜ ਹਟ ਗਿਆ ਸੀ 84 ਦਾ ਅਤੇ ਸਾਡੀਆਂ ਬਿਮਾਰੀਆਂ ਨਾ ਹਟ ਗਈਆਂ। ਅਸੀਂ ਰਹਿ ਰਸ ਵੇਲੇ ਇਹਦਾ ਪਾਠ ਪਹਿਲਾਂ ਕਰਦੇ ਹੁੰਦੇ ਸੀ, ਰਾਏ ਬ੍ਰਹਮਣ ਤਥਾ ਨਾਨਕ ਦੀ ਫਿਰ ਆ ਜਿੰਨੀ ਵਾਰ ਹੈ ਸਾਰੀ ਐਡੀ ਮੁਸ਼ਕਲ, ਅਸੀਂ ਇਹਦਾ ਪਾਠ ਕਰਦੇ ਰਹੇ ਵੀ ਤਾਂ ਕਿ ਸਿਹਤ ਠੀਕ ਰਹੇ। ਕਿਉਂਕਿ ਕਹਾਣੀ ਦੀ ਬੈਕਗਰਾਉਂਡ ਹੈ। ਲੇਕਿਨ ਅੱਜ ਅਸੀਂ ਇਸ ਕਹਾਣੀ ਦੇ ਮੁਤਾਬਕ ਸਿੱਧਾ ਜੋੜ ਰਹੇ ਹਾਂ ਸਿੱਖਾਂ ਨੂੰ। ਇਹ ਬਹੁਤ ਵੱਡਾ ਖਜ਼ਾਨਾ ਹੈ। ਅਸਲ ਲਾਈਫ ਜੋ ਗੁਰੂਆਂ ਦੀ ਜਾਂ ਸਿੱਖਾਂ ਉਸ ਵੇਲੇ ਦੀ ਸੀ, ਇਹ ਅਸਲ ਹਿਸਟਰੀ ਹੈ ਜਿਹੜੀ ਸਾਡੀ ਗ੍ਰੰਥ ਜੀ ਚ ਆਉਂਦੀ ਹੈ। ਇਸ ਕਰਕੇ ਉਸ ਵਾਰ ਅਸੀਂ ਪੰਨਾ ਨਾਲ ਤਾਂ ਦਿੰਦੇ ਹਾਂ, ਹੱਥਾਂ ਚ ਸ਼ਬਦ ਦਿੱਤੇ ਹੈ। ਅੱਜ ਅਸੀਂ ਉਸ ਵਾਰ ਦਾ ਨਖੇਰਾ ਕਰਨਾ ਹੈ ਵੀ ਇਹ ਕੀ ਕਹਿ ਰਹੀ ਹੈ ਵਾਰ। ਆ ਦੇਖੋ ਮਹਾਰਾਜ ਕਹਿੰਦੇ ਵੀ ਬਾਬਾ ਲਹਿਣੇ ਦੀ ਫੋਟੋ ਖਿੱਚ ਰਿਹਾ ਉਹ ਲਫ਼ਜ਼ਾਂ ਨਾਲ। ਬਾਬਾ ਲਹਿਣਾ ਇਸ ਤਰ੍ਹਾਂ ਜਿੱਦਾਂ ਉਹਦੇ ਸਾਹਮਣੇ ਸਾਰੀ ਚੀਜ਼ ਹੋਈ, ਉਹ ਕਹਿੰਦੇ ਵੀ ਤੁਹਾਨੂੰ ਆਓ ਮੈਂ ਦੱਸਾਂ ਬਾਬਾ ਲਹਿਣਾ ਪਹਿਲਾ ਸਿੱਖ ਗੁਰੂ ਨਾਨਕ ਦਾ ਕਿੱਦਾਂ ਦੀ ਸੀ। ਉਹ ਉਹੀ ਕਰਦਾ ਸੀ ਜੋ ਗੁਰੂ ਨਾਨਕ ਨੇ ਉਹਨੂੰ ਸੱਚ ਗੁਰਮੰਤਰ ਦੀਖਿਅਤ ਜੋ ਉਹਨੂੰ ਸੱਚ ਸ਼ਬਦ ਕੰਨ ਚ ਕਹਿ ਦਿੱਤਾ ਸੀ, ਔਰ ਬੱਚਿਆਂ ਨੂੰ ਜਪੀ ਚੱਲੀ, ਔਰ ਉਹ ਹਟਦਾ ਨਹੀਂ ਸੀ ਬੋਲਣੋਂ। ਪਹਿਲਾ ਪੌਡਾ ਸਾਡਾ ਬੋਲ ਬੋਲ ਕੇ ਨਾਮ ਜਪਣਾ ਹੈ। ਇਸ ਕਰਕੇ ਪਹਿਲਾ ਪੌਡਾਦਾਰ ਹੋ ਰਿਹਾ ਹੈ ਵੀ ਪਹਿਲਾ ਨਾਮ ਜੀਵ ਦੇ ਨਾਲ ਬੋਲ ਕੇ ਜਪਣਾ ਪੈਂਦਾ ਹੈ, ਔਰ ਇਹੋ ਹੀ ਸਾਨੂੰ ਗੁਰਮੰਤਰ ਮਿਲਦਾ ਹੈ। ਸੱਚ ਜੇ ਗੁਰੇ ਫਰਮਾਇਆ, ਸੱਚ ਜੇ ਗੁਰੇ ਫਰਮਾਇਆ, ਕਿਉਂ ਸੱਚ ਜੁਗਾ ਦੇ ਸੱਚ ਹੈ ਪੀ ਸੱਚ ਨਾਨਕ ਹੋਸੀ ਦੀ ਸੱਚ ਕਿਉਂ ਇਦੋਂ ਬੋਲੋ ਹੱਟਿਆ ਗੁਰੇ ਮੰਤਰ ਸ਼ਬਦ ਮਹੱਲਾ ਪੰਜਵਾਂ ਗੁਰੇ ਮੰਤਰ ਸ਼ਬਦ ਸੱਚ ਦਿੱਤਾ ਰਾਮ ਕਿਉਂ ਇਦੋਂ ਬੋਲੋ ਤੇ ਸਾਚ ਸਰੀ ਨਿਵਾਸ ਆਦੇ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਓ ਵਾਹਿਗੁਰੂ 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 ਵਾਹਿ ਕਿਉਂ ਇਦੋਂ ਪੌੜੀ ਦੇ ਦਰਸ਼ਨ ਕਰੀਏ ਸ਼ੁਰੂ ਤੋਂ। ਔਰ ਉਹ ਪੰਨਾ ਹੈ 966-966 ਪੰਨੇ ਤੇ ਸੱਤੇ ਬਲਵੰਡੇ ਕੀ ਵਾਰ। ਔਰ ਉੱਥੋਂ ਅਸੀਂ ਸ਼ੁਰੂ ਕਰਦੇ ਹਾਂ ਜੋ ਗੁਰੂ ਬਾਬੇ ਲਹਿਣੇ ਦਾ ਜੀਵਨ ਉਲੀਕਣਾ ਸ਼ੁਰੂ ਕੀਤਾ ਇਹਨਾਂ ਲਿਖਾਰੀਆਂ ਨੇ ਔਰ ਇਹਨਾਂ ਸਿੱਖਾਂ ਨੇ। ਕਹਿੰਦੇ ਉਹ ਲਹਿਣਾ ਕੀ ਕਰਦਾ ਸੀ?
ਲਹਿਣੇ ਦੀ ਫੇਰਾ
ਲੈਣਾ ਪਹਿਲੀ ਲਾਈਨ ਐਸੀ ਲਾਈ ਹੈ, ਕਹਿੰਦੇ ਲੈਣੇ ਕੋਲ ਦੋ ਖੱਟੀਆਂ ਹੋ ਗਈਆਂ, ਇੱਕ ਗੁਰੂ ਨਾਨਕ ਦੀ ਕਮਾਈ, ਇੱਕ ਉਹਦੀ ਆਪਣੀ ਕਮਾਈ ਨਾਮ ਦੀ, ਦੋ ਖੱਟੀਆਂ ਫੇਰਾਈਆ।
ਫਰਾਈਏ ਅਸੀਂ ਪਿਛਲੀ ਬੈਠਕ ਚ ਵੀ ਦੱਸਿਆ ਸੀ ਵੀ ਜਿਸ ਵੇਲੇ ਪਿੰਡੀ ਥਾਈ ਛਿੰਝ ਪੈਂਦੀ ਹੈ, ਔਰ ਛਿੰਝ ਚ ਭਲਵਾਨ ਘੁਲਦੇ ਰਹਿੰਦੇ, ਜਿਹੜੇ ਅਖੀਰ ਦੇ ਉੱਤੇ ਜਿਹਨੂੰ ਮਾਲੀ ਦਿੱਤੀ ਜਾਂਦੀ ਵੱਡੇ ਭਲਵਾਨ ਨੂੰ, ਉਹਨੂੰ ਇੱਕ ਰੁਮਾਲ ਦਿੱਤਾ ਜਾਂਦਾ ਹੈ, ਉਹ ਰੁਮਾਲ ਹੱਥ ਚ ਲੈ ਕੇ ਤਾਂ ਉਹਨੂੰ ਬਾਂਹ ਖੜੀ ਕਰਕੇ ਸਾਰੇ ਖਾੜੇ ਚ ਗੇੜਾ ਲਾਉਂਦਾ ਹੈ, ਫੇਰੀ ਦਿੰਦਾ ਹੈ, ਔਰ ਉਹ ਰੁਮਾਲ ਚ ਲਾਉਂਦਾ ਹੈ। ਉਸ ਵੇਲੇ ਫਿਰ ਪਿੰਡਾਂ ਥਾਂ ਦੇ ਲੋਕ ਉਸ ਭਲਵਾਨ ਦੀ ਇੱਜ਼ਤ ਔਰ ਉਹਨੂੰ ਮਾਣ ਦੇਣ ਲਈ ਕੋਈ ਘਿਓ ਦਾ ਪੀਪਾ ਦਿੰਦਾ, ਕੋਈ ਬਦਾਮ ਦਿੰਦਾ, ਕੋਈ ਰੁਪਏ ਦਿੰਦਾ ਹੈ, ਔਰ ਭਲਵਾਨ ਸਾਰਿਆਂ ਚ ਜੇਤੂ ਮੰਨਿਆ ਜਾਂਦਾ। ਕਹਿੰਦੇ ਇੱਦਾਂ
ਮੁਸਲਮਾਨ ਲਿਖਾਰੀ ਲਿਖਦੇ ਲਹਿਣੇ ਦੀ ਫਰਾਤੀ ਫੜ ਕੇ ਦੋਈ ਔਰ ਉਹਨਾਂ ਦਾ ਝੰਡਾ ਚੁੱਲ ਗਿਆ। ਬਾਬੇ ਨਾਨਕ ਤੋਂ ਬਾਅਦ ਇਹਦੇ ਕੋਲ ਦੋ ਖੱਟੀਆਂ ਔਰ ਇਹ ਫਿਰ ਸਾਰੀ ਦੁਨੀਆਂ ਚ ਉਹਦੀਆਂ ਧੁੰਮਾਂ ਪੈ ਗਈਆਂ। ਲਹਿਣੇ ਸਤਿਗੁਰੂ ਦੀ ਜੋਤ ਯਾਦ ਰਹੇ ਇੱਕ ਗੁਰੂ ਜੋਤੀਆਂ ਹੈ ਸਾਡੀਆਂ ਦੱਸੇ ਗੁਰੂ ਜੋਤੀਆਂ ਹੈ ਇੱਕ ਸਤਿਗੁਰ ਦੀ ਜੋਤ ਹੈ। ਸਤਿਗੁਰ ਗੁਰੂ ਨਹੀਂ ਹੈ, ਸਤਿਗੁਰ ਬਾਬਾ ਨਾਨਕ ਨਹੀਂ ਹੈ, ਸਤਿਗੁਰ ਜੁੱਗਾਂ ਜੁੱਗਾਂ ਤੋਂ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇਰਿਆ ਸਮਾਏ। ਸਤਿਗੁਰ ਦੀ ਪੀੜ੍ਹੀ ਚੱਲਦੀ ਹੈ, ਪੀੜ੍ਹੀ ਹੁੰਦੀ ਹੈ ਦਾਦੇ ਪੜਦਾਦਿਆਂ ਦੀ ਪੀੜ੍ਹੀ, ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ ਬਾਣੀ ਹੈ। ਸਤਿਗੁਰ ਰਾਧਾ ਸਵਾਮੀਆਂ ਦਾ ਸਤਿਗੁਰ ਬੰਦਾ ਸਤਿਗੁਰ ਬਾਣੀ ਬੰਦਾ ਨਹੀਂ ਮੰਨਦੀ, ਉਹ ਚੰਗੇ ਨੇ ਗੁਰੂ ਨੇ, ਪਰ ਸਤਿਗੁਰ ਨਹੀਂ ਹੈ, ਸਤਿਗੁਰ ਦੀ ਦੇਹ ਨਹੀਂ ਹੈ। ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਦੀ, ਇਹ ਕਿਹੜਾ ਸਤਿਗੁਰ ਸੀ? ਇਹ ਸਤਿਗੁਰ ਐਸਾ ਪਾਵਰ ਹੈ ਜਿਹੜੀ ਅਭਿਆਸੀ ਔਰ ਰੱਬ ਨੇ ਵਿੱਚ ਲਿੰਕ ਹੈ ਜੋੜਨ ਵਾਲਾ, ਇਹ ਹੈ ਮਿਲਾਉਣ ਹਾਰਾ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਆਪਣੇ ਨਾਲ ਨਹੀਂ ਉਹ ਮੇਲਦਾ ਵਜੂਦ, ਉਹ ਪਾਵਰ ਐਸੀ ਹੈ ਮੇਲੇ ਪ੍ਰਭੂ ਰੱਬ ਨੂੰ ਮਿਲਾਉਣ ਵਾਲਾ, ਔਰ ਇਹ ਦਰਗਾਹ ਤੱਕ ਸਹਾਇਆ ਹੈ। ਔਰ ਇਹਨੂੰ ਹੀ ਸੱਜਣ ਕਿਹਾ ਹੈ, ਸੱਜਣ ਸਹੀ ਨਾਲੇ ਮੈਂ ਮਹੱਲਾ ਪਹਿਲਾ, ਜੋ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ, ਇਹ ਸਤਿਗੁਰੂ ਜੋਤ ਹੈ। ਔਰ ਉਹੀ ਸਾਡੇ ਸਾਰਾ ਗਿਆਨ ਕਲੋਜ਼ ਕਰਕੇ ਖੀਰ ਤੇ ਸਲੋਕ ਲਾਇਆ ਮਹੱਲੇ ਪੰਜਵੇਂ ਨਾਂ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ ਤਰਸ ਪਿਆਮ ਰਹਿਮਤ ਹੋਈ। ਸਤਿਗੁਰ ਸੱਜਣ ਹੈ, ਗੁਰੂ ਨਾਨਕ ਸਤਿਗੁਰ ਨਹੀਂ ਹੈ, ਉਹਨਾਂ ਨੇ ਆਪਣੇ ਅੰਦਰ ਹੀ ਵਜੂਦ ਪਾਵਰ ਖੜੀ ਕੀਤੀ ਸੀ। ਹੁਣ ਵੀ ਹੋ ਸਕਦੀ ਹੈ ਕਿਉਂਕਿ ਗੁਰਸਿੱਖਾਂ ਅੰਦਰ ਹੀ ਸਤਿਗੁਰ ਵਰਤੇ, ਇਸ ਕਰਕੇ ਹੁਣ ਵੀ ਅਸੀਂ ਨਾਮ ਦੀ ਕਮਾਈ ਕਰਕੇ ਔਰ ਜਿਹੜੀਆਂ 9 ਜੋਤੀਆਂ 10 ਜੋਤੀਆਂ ਆਈਆਂ ਹੈ ਇਹ ਗੁਰੂ ਜੋਤੀਆਂ ਸੀ। ਇਹਨਾਂ ਦਾ ਕੰਮ ਸੀ ਦੀਖਿਆ ਦੇਣੀ, ਗੁਰਮੰਤਰ ਦੇਣਾ, ਪੌਲ ਦੇਣੀ, ਸਿੱਖ ਬਣਾਉਣੇ ਔਰ ਗਿਆਨ ਦੇਣਾ ਵੀ ਕਿੱਦਾਂ ਤੁਸੀਂ ਪਰਮੇਸ਼ਵਰ ਨੂੰ ਮਿਲਣਾ ਹੈ। ਉਹ ਗਿਆਨ ਸਾਨੂੰ ਸ਼ਬਦਾਂ 'ਚ ਹੈ, ਸਾਰੇ ਪੂਰਨ ਬ੍ਰਹਮ ਗਿਆਨ ਇਹ ਸ਼ਬਦਾਂ 'ਚ ਹੈ ਸਾਡੇ 'ਚ। ਉਹ ਸ਼ਬਦ ਹੈ ਜਿਹੜੇ ਉਹਨਾਂ ਦੇ ਮੁਖਾਰ ਬਿੰਦੂ ਆਏ, ਉਹਨਾਂ ਦੇ ਸ਼ਬਦ ਨਹੀਂ ਹੈ। ਆਪ ਬਾਣੀ 'ਚ ਆਉਂਦਾ ਸਤਿਗੁਰ ਕੀ ਬਾਣੀ, ਸੱਤ ਸੱਤ ਕਰ ਜਾਣੋ ਗੁਰਸਿੱਖੋ, ਗੁਰੂ ਰਾਮਦਾਸ ਸਾਹਿਬ ਐਂ ਲੱਗਦਾ ਜਦੋਂ ਗੁਰੂ ਰਾਮਦਾਸ ਸਾਹਿਬ ਸਿੱਖਾਂ ਨੂੰ ਸਾਹਮਣੇ ਬੈਠਿਆਂ ਨੂੰ ਆਹ ਬਾਣੀ ਉੱਤੋਂ ਆ ਰਹੀ ਹੈ ਅਤੇ ਉਹਨਾਂ ਨੂੰ ਸਮਝਾ ਰਹੇ ਨੇ ਬੈਠ ਕੇ। ਔਰ ਉਹ ਸਥਾਨ ਮੰਜੀ ਸਾਹਿਬ ਸੀ ਜਿਹੜਾ ਸਾਨੂੰ ਸਾਹਮਣਾ ਪੈਂਦਾ, ਇੱਥੇ ਗੁਰੂ ਬਾਹਰ ਬੈਠਦੇ ਸੀ, ਸੰਗਤ 'ਚ ਬੈਠ ਕੇ ਜਿਹੜੀ ਬਾਣੀ ਆਉਂਦੀ ਸੀ ਉਹਦੀ ਸਾਂਝ ਕਰਦੇ ਸੀ। ਗੁਰੂ ਰਾਮਦਾਸ ਸਾਹਿਬ ਦੇ ਸ਼ਬਦ ਲਾਈਨਾਂ ਸ਼ਹਾਦਤ ਨੇ ਵੀ ਉਹ ਕਿਸ ਤਰ੍ਹਾਂ ਗੁਰਸਿੱਖਾਂ ਨੂੰ ਪ੍ਰਬੋਧ ਕਰਦੇ ਨੇ। ਸਤਿਗੁਰ ਕੀ ਬਾਣੀ, ਸੱਤ ਸੱਤ ਕਰ ਜਾਣੋ ਗੁਰਸਿੱਖੋ, ਮੇਰੀ ਬਾਣੀ ਨਹੀਂ ਹੈ ਸਤਿਗੁਰ ਦੀ ਬਾਣੀ ਹੈ। ਸਤਿਗੁਰ ਕੀ ਬਾਣੀ, ਸੱਤ ਸੱਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਸ ਕਰਕੇ ਮੰਨਣਾ ਪੈਣਾ ਸਾਨੂੰ ਕਿ ਇਹ ਸਾਰੀ ਬਾਣੀ ਸਤਿਗੁਰ ਦੀ ਬਾਣੀ ਹੈ, ਜਿਹੜਾ ਕਿ ਐਸੀ ਪਾਵਰ ਹੈ ਔਰ ਇਹ ਸਤਿਗੁਰ ਸਾਰਿਆਂ ਦਾ ਸਾਂਝਾ ਹੈ, ਗਲੋਬਲ ਸਤਿਗੁਰ ਹੈ। ਕ੍ਰਾਈਸਟ ਦਾ ਇਹੋ ਸਤਿਗੁਰ ਵਜੂਦ, ਕਬੀਰ ਦਾ ਇਹੋ ਸਤਿਗੁਰ, ਭਗਤ ਬਹਿਣੀ ਦਾ ਇਹੋ ਸਤਿਗੁਰ, ਸਾਰਿਆਂ ਮਹੱਲਿਆਂ ਦਾ, ਗੁਰੂਆਂ ਦਾ, ਭਗਤਾਂ ਦਾ, ਮੋਜ਼ਸ ਦਾ ਇਹੋ ਸਤਿਗੁਰ, ਕ੍ਰਾਈਸਟ ਦਾ ਇਹੋ ਇਹ ਸਤਿਗੁਰ ਕੀ ਹੈ? ਇਹੋ ਹੀ ਭਗਤੀ ਮਾਰਗ ਹੈ, ਇਹਦਾ ਜਿਹੜਾ ਵਿਚਲਾ ਮਨਾਉਣ ਵਾਲਾ ਰੱਬ ਨੂੰ ਉਹ ਸਤਿਗੁਰ ਵਜੂਦ ਹੈ ਵਿੱਚ। ਇਸ ਕਰਕੇ ਸਤਿਗੁਰ ਜਿਹੜਾ ਹੈ ਉਹ ਗਾਂ ਉਹਦੀ ਜੋਤ ਹੈ ਜਿਹੜੀ ਬਾਬੇ ਨਾਨਕ 'ਚ ਕਲਯੁੱਗ 'ਚ ਆਈ, ਸਤਯੁੱਗ ਪ੍ਰਹਿਲਾਦ ਦੇ ਵਿੱਚ ਸਤਯੁੱਗ 'ਚ ਆਈ। ਔਰ ਉਹਦੀ ਬਾਬਤ ਗੁਰੂ ਅਮਰਦਾਸ ਆਪਣੀ ਦਿਵ ਦ੍ਰਿਸ਼ਟੀ ਨਾਲ ਪ੍ਰਹਿਲਾਦ ਦਾ ਸ਼ਬਦ ਦਿੰਦੇ ਨੇ ਭਈ ਸਤਿਗੁਰੇ
ਜਦ ਤੁਹਾਡੇ ਥੰਮ ਪਾਟਾ ਹੈ ਉਹ ਰੂਪ ਬਾਹਰ ਨਿਕਲਿਆ, ਗੁਰੂ ਅਮਰਦਾਸ ਸਾਹਿਬ ਸ਼ਬਦ ਦੇ ਰਹੇ ਨੇ ਵੀ ਸਤਿਗੁਰੇ ਨਾਮ ਨਿਧਾਨ ਦਰੜਾਇਆ ਰਾਜਮਾਲ ਝੂਠੀ ਸਮ ਆਇਆ ਸ਼ਬਦ ਆਉਂਦਾ ਵੀ ਪ੍ਰਹਲਾਦ ਨੂੰ ਉਸ ਵੇਲੇ ਪਹਿਲੀ ਵਾਰੀ ਸਤਿਗੁਰੂ ਔਰ ਉਹਨੇ ਨਾਮ ਲੜਾਇਆ, ਸਤਿਗੁਰੇ ਨਾਮ ਦਰੜਾਇਆ। ਇਸ ਕਰਕੇ ਸਤਿਗੁਰ ਬੰਦਾ ਨਹੀਂ ਹੈ, ਇਹ ਆ ਜੁਗਾਦ ਤੂੰ ਸਤਿਗੁਰੂ ਤੁਰਿਆ ਆ ਰਿਹਾ, ਉਹ ਭਗਤਾਂ ਦੀ ਰਾਖੀ ਲਈ ਆਉਂਦਾ ਹੈ। ਜਿਸ ਵੇਲੇ ਬਹੁਤ ਸਾਰਾ ਜ਼ੁਲਮ ਧਰਤੀ 'ਤੇ ਹੋ ਜਾਂਦਾ ਉਸ ਵੇਲੇ ਸਤਿਗੁਰ ਪ੍ਰਗਟ ਹੁੰਦਾ ਕਿਸੇ ਦੇ ਮੁਕੰਮਲ ਭਗਤ ਦੇ ਵਿੱਚ ਜਾਂ ਕਿਸੇ ਦੇ ਵਿੱਚ। ਇਸ ਕਰਕੇ ਪ੍ਰਹਲਾਦ ਦੇ ਅੰਦਰ ਸਤਿਗੁਰ ਆਇਆ ਹੈ, ਔਰ ਉੱਥੋਂ ਬਾਅਦ ਸਤਯੁਗ ਤਰਹਿਤਾ ਰਮਾਇਣ ਦਾ ਯੁੱਗ ਆਇਆ, ਉਹ ਗੁਰਮੁਖ ਭਪੀਖਣ 'ਚ ਆਇਆ ਹੈ। ਆਪ ਬਾਬਾ ਨਾਨਕ ਲਿਖਦਾ ਰਾਮ ਚੰਦੇ ਮਾਰਿਓ ਐਹ ਰਾਵਣ ਭੇਦ ਭਪੀਖਣ ਗੁਰਮੁਖੇ ਪਰਚਾਇਆ। ਭਪੀਖਣ ਐਡਾ ਵੱਡਾ ਭਗਤ ਸੀ ਉਹਦੇ 'ਚ ਵਜੂਦ ਆਇਆ, ਔਰ ਸਾਡਾ ਗੁਆਂਢੀ ਯੁੱਗ ਮਹਾਂਭਾਰਤ ਇਹਦੇ ਵਿੱਚ ਬਿਧਰਤ ਭਗਤ ਦੇ ਵਿੱਚ ਆਇਆ। ਬਿਧਰ ਤੋਂ ਬਾਅਦ ਆ ਕਲਯੁੱਗ ਦੇ ਵਿੱਚ ਗੁਰੂ ਨਾਨਕ ਦੇ ਵਿੱਚ ਆਇਆ ਇਹ ਸਤਿਗੁਰ। ਲੇਕਿਨ ਉਹ ਆਪ ਭਗਤ ਸੀ, ਉਹਨਾਂ ਦੀ ਜਿਹੜੀ ਅਸਲ ਜੇ ਗੁਰੂ ਨਾਨਕ ਦੀ ਪਦ ਪਦਵੀ ਸਮਝਣੀ ਹੈ ਤਾਂ ਗੁਰੂ ਅਰਜਨ ਪਾਤਸ਼ਾਹ ਜੋ ਗੁਰੂ ਨਾਨਕ ਨੂੰ ਸਤਿਗੁਰ ਨਹੀਂ ਕਹਿ ਰਹੇ, ਉਹਨਾਂ ਨੂੰ ਭਗਤ ਕਹਿ ਰਹੇ ਨੇ। ਉਹਨਾਂ ਦੀ ਆਪ ਲਿਖਤ ਦੇ ਉੱਤੇ ਅਸੀਂ ਆਹ ਦੋ ਲਾਈਨਾਂ ਸਿਰਫ ਦਿੰਦੇ ਹਾਂ ਤਾਂ ਕਿ ਸਤਿਗੁਰ ਔਰ ਗੁਰੂ ਨਾਨਕ ਔਰ ਸਤਿਗੁਰ ਦਾ ਭੁਲੇਖਾ ਮਿਟ ਜਾਏ, ਔਰ ਗੁਰੂ ਨਾਨਕ ਇਹ ਸਾਰੀ ਭਗਤੀ ਲਹਿਰ ਹੈ, ਉਹ ਭਗਤ ਸੀ। ਇਸ ਕਰਕੇ ਬਾਬੇ ਨਾਨਕ ਮਤਲਬ ਗੁਰੂ ਅਰਜਨ ਪਾਤਸ਼ਾਹ ਆਪ ਉਹਨਾਂ ਦੀ ਸਿਫਤ ਲੱਗਦੀ ਲਿਖਦੇ ਨੇ। ਹਾਂ ਤਾਂ ਕਿ ਬਲ 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 ਸਦ ਬਲ 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 ਸਦ ਬਲ ਰੇ ਬਲ 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 ਸਦ ਬਲ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਰੇ ਜਨ ਨਾਨਕ ਭਗਤ ਦਰੇ ਤੁਲ ਬ੍ਰਹਮ ਸੰਸਰੇ ਜਨ ਨਾਨਕ ਭਗਤ ਜਨ ਦੇ ਨੰਨੇ ਨੂੰ ਔਂਕੜ ਨਾਨਕ ਦੇ ਕੱਕੇ ਨੂੰ ਔਂਕੜ ਭਗਤ ਦੇ ਤੱਤੇ ਨੂੰ ਔਂਕੜ ਆਹ ਖਾਸ ਬੰਦਾ ਹਾਈਲਾਈਟ ਮੈਂ ਕਰ ਰਿਹਾ ਜਨ ਨਾਨਕ ਭਗਤ ਉਸ ਦਰ ਦੇ ਉੱਤੇ ਬ੍ਰਹਮ ਦੇ ਬਰੋਬਰ ਤੁਲਿਆ ਬੈਠਾ ਹੈ ਐਡੀ ਸਿਫਤ ਕੀਤੀ ਲੇਕਿਨ ਭਗਤ ਲਿਖ ਰਹੇ ਨੇ ਜਨ ਨਾਨਕ ਭਗਤ ਤੁਲ ਬ੍ਰਹਮ ਸੰਸਰੇ ਜਨ ਨਾਨਕ ਭਗਤ ਤੁਲ ਬ੍ਰਹਮ ਸੰਸਰੇ ਤੁਲ ਬ੍ਰਹਮ ਸੰਸਰੇ ਤੁਲ ਬ੍ਰਹਮ ਸੰਸਰੇ ਏਕ ਜੀ ਕਿਆ ਬਖਾਨੇ ਏਕ ਜੀ ਕਿਆ ਮੈਂ ਇੱਕ ਜੀ ਕਿਰਮ ਜੰਤ ਹਾਂ ਮੈਂ ਉਹਦੀ ਕੀ ਵਡਿਆਈ ਕਰ ਸਕਦਾ ਹਾਂ ਏਕ ਜੀ ਕਿਆ ਬਖਾਨੇ ਏਕ ਜੀ ਕਿਆ ਮੈਂ ਤੇ ਉਹਦੇ ਤੋਂ ਸਿਰਫ ਬਲਹਾਰ ਹੀ ਜਾ ਸਕਦਾ ਹਾਂ ਹਾਂ ਕੇ ਬਲ 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 ਸਦ ਬਲ ਹਾਂ ਭਗਤ ਦਰ ਤੁਲ ਬ੍ਰਹਮ ਸੰਸਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰੇ ਏਕ ਜੀ ਕਿਆ ਬਖਾਨੇ ਏਕ ਜੀ ਕਿਆ ਹਾਂ ਕੇ ਬਲ 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 ਸਦ ਬਲ
ਸੋ ਗੁਰੂ ਨਾਨਕ ਭਗਤ ਸੀ ਸਾਰੇ ਭਗਤ ਸੀ ਇਹਨਾਂ 'ਚ ਜੋਤ ਆਈ ਸਤਿਗੁਰੂ ਦੀ ਔਰ ਉਹੀ ਜੋਤ ਗਾਂ ਫਿਰ ਇਹ ਮੁਸਲਮਾਨ ਲਿਖਾਰੀ ਲਿਖਦੇ ਨੇ ਲੈਣੇ ਦੇ ਵਿੱਚ ਕਰ ਦਿੱਤੀ
ਜੋਤ ਉਹ ਜੁਗ ਤੇ ਸਾਏ ਜੋਤ ਉਹ ਜੁਗ ਤੇ ਸਾਏ ਜੋਤ ਉਹ ਜੁਗ ਤੇ ਸਾਏ ਜੋਤ ਉਹ
ਆਇਆ ਫੇਰ ਪਲਟਿਆ
ਉਹੀ ਜੋਤ ਸਤਿਗੁਰੂ ਦੀ ਗੁਰੂ ਨਾਨਕ ਨਾਲ ਲੈਣ ਚ ਔਰ ਆਪਣੀ ਕਮਾਈ ਵੀ ਨਾਲ ਦੇ ਦਿੱਤੀ ਦੋ ਖੱਟੀਆਂ ਉਹ ਸਤਿਗੁਰੂ ਦੀ ਜੋਤ ਆਪਣੇ ਚੋਂ ਬਾਅਦ ਲੈਣੇ ਚ ਫਿਰੀ ਔਰ ਇਹ ਫਿਰ ਨੌ ਜੋਤੀਆਂ ਤੱਕ ਗੁਰੂ ਜੋਤੀਆਂ ਚ ਨੌ ਵਾਰੀ ਫਿਰੀ ਜੋਤ ਸਤਿਗੁਰੂ ਦੀ ਦਸਮ ਪਾਤਸ਼ਾਹ ਇਹ ਜੋਤ ਨਹੀਂ ਸੀ ਉਹਨਾਂ ਦੀ ਨਾਨਕ ਦੀ ਛਾਪ ਦੀ ਬਾਣੀ ਨਹੀਂ ਹੈ ਆਪਣੀ ਛਾਪ ਦੀ ਬਾਣੀ ਆਪਣੀ ਗ੍ਰੰਥ ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹਨਾਂ ਨਾਲ ਆਏ ਉਹ ਕਿਸੇ ਹੋਰ ਮੈਨੂਫੈਸਟੋ ਲਈ ਦੁਨੀਆਂ ਚ ਆਏ ਸੀ ਪਹਿਲਾਂ ਨੌ ਜੋਤੀਆਂ ਤੱਕ ਨਾਨਕ ਜੋਤ ਚੱਲਦੀ ਹੈ ਔਰ ਉਹ ਵੀ ਆਣ ਕੇ ਅਖੀਰਲੇ ਸਲੋਕ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਉੱਥੇ ਉਹ ਵੀ ਜੋਤ ਚ ਜੋਤ ਮਿਲ ਗਈ ਹੈ ਔਰ ਉਹ ਸਲੋਕ ਹੈ ਜਿਹਦੇ ਚ ਨਾਨਕ ਦੀ ਛਾਪ ਨਹੀਂ ਹੈ ਪਹਿਲਾਂ ਕਹੋ ਨਾਨਕ ਹਰ ਭਜ ਮਨਾ ਕਹੋ ਨਾਨਕ ਸਾਰਾ ਸਲੋਕ ਅਖੀਰਲਾ ਆਇਆ ਰਾਮ ਨਾਮ ਉਰ ਮੈਂ ਗਹਿਓ ਜਾਂ ਕੇ ਸਾਹਮਣੇ ਕੋਏ ਜਿਹ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਨਾਨਕ ਜੋਤ ਨਹੀਂ ਜੋਤ ਜੋਤ ਡਲ ਗਈ ਦਸਮ ਪਾਤਸ਼ਾਹ ਯੁੱਗ ਪੁਰਸ਼ ਸੀ ਜਿਹੜੇ ਕਿਸੇ ਹੋਰ ਮਤਲਬ ਲਈ ਆਏ ਸੀ ਉਹਨਾਂ ਦਾ ਮੈਨੀਫੈਸਟੋ ਹੋਰ ਸੀ ਔਰ ਉਹਨਾਂ ਨੇ ਕਰਕੇ ਦਿਖਾ ਲਿਆ ਇਸ ਕਰਕੇ ਗਿਆਨ ਪਹਿਲਾਂ ਹੀ ਬੜਾ ਆ ਚੁੱਕਾ ਸੀ ਇਸ ਕਰਕੇ ਉਹ ਜਿਹੜੀ ਸਤਿਗੁਰੂ ਦੀ ਜੋਤ ਸੀ ਉਹਦੇ ਲਈ ਇਹ ਮੁਸਲਮਾਨ ਲਿਖਾਰੀ ਸੱਤਾ ਜੀ ਤੇ ਬਲਵੰਡਾ ਜੀ ਲਿਖ ਰਹੇ ਆ
ਲੈਣੇ ਦੀ ਫੇਰਾ ਲਹਿਣੇ ਦੀ ਫੇਰਾ ਫੇਰਾ ਲਹਿਣੇ ਦੀ ਫੇਰਾ
ਨਾਨਕਾ ਉਹੀ ਜੁਗਤ ਵੀ ਸਤਿਗੁਰ ਦੀ ਸੀ ਜੁਗਤ ਕੀ ਸੀ ਬਾਬੇ ਨਾਨਕ ਨੇ ਆਪਣੇ ਵੱਡੇ ਪੁੱਤਰ ਨੂੰ ਗੱਦੀ ਨਹੀਂ ਦਿੱਤੀ ਕਿਉਂਕਿ ਉਹਨੇ ਵਿਆਹ ਨਹੀਂ ਸੀ ਕਰਾਇਆ ਉਦਾਸੀ ਸੀ ਉਹ ਸਾਰੀ ਉਮਰ ਲਗੋਟਾ ਬੰਨ ਕੇ ਤਪੱਸਿਆ ਤੋਗੇ ਕਰਕੇ ਉਹ ਸੀ ਬਾਬਾ ਸ੍ਰੀ ਚੰਦ ਜੀ ਉਹਦੀ ਸ਼ਾਦੀ ਨਹੀਂ ਸੀ ਹੱਕਦਾਰ ਨਹੀਂ ਸੀ ਇਸ ਗੱਦੀ ਦਾ ਜੁਗਤ ਸੀ ਵੀ ਗ੍ਰਿਸ਼ਤੀ ਨੂੰ ਗੱਦੀ ਦੇਣੀ ਹੈ ਇਹ ਨੌਜਵਾਨ ਮੁੰਡਾ ਬਾਬਾ ਲੈਣਾ ਐਸਾ ਦੇਵੀ ਦੇ ਜਾਂਦਾ ਜਾਂਦਾ ਰਾਹ ਚ ਕਰਤਾਰਪੁਰ ਠਹਿਰਿਆ ਉੱਥੇ ਦਾ ਹੀ ਹੋ ਗਿਆ ਬਾਬੇ ਨੇ ਇਹਨੂੰ ਪਹਿਲਾਂ ਪੋਥੀ ਦੇ ਕੇ ਟ੍ਰੇਨ ਕੀਤਾ ਔਰ ਲੈਣੇ ਨਾ ਕੋਈ ਗੰਦੇ ਚੜੇ ਚੋਂ ਕੌਲਾ ਕੱਢ ਕੇ ਨਹੀਂ ਸੀ ਗੱਦੀ ਲਈ ਲੈਣੇ ਨਾ ਗਿਆਨ ਪੋਥੀ ਸਮਝਦਾ ਸੀ ਬਾਬੇ ਦੀ ਔਰ ਉਹ ਗਿਆਨ ਸੀ ਇਹ ਝੂਠੀਆਂ ਕਹਾਣੀਆਂ ਬਣਾਈਆਂ ਵੀ ਉਹਨਾਂ ਨਾਲ ਮੁਰਦਾ ਮੋੜੇ ਸੁੱਟਿਆ ਤੇ ਉਹ ਕਹਿੰਦਾ ਜੀ ਲੱਤਾਂ ਨੂੰ ਖਾਵਾਂ ਕਿ ਸਿਰ ਨੂੰ ਖਾਵਾਂ ਬਾਬਾ ਕਹਿੰਦਾ ਤੂੰ ਪੜਦਾ ਤੇ ਚੱਕ ਜਰਾ ਦੇਖਿਆ ਤੇ ਥੱਲੇ ਕੜਾ ਪ੍ਰਸ਼ਾਦ ਤੇ ਉਹ ਵਾਹੀਆਤ ਕਹਾਣੀਆਂ ਇਹਨਾਂ ਦੀਆਂ ਲੇਕਿਨ ਆ ਮੁਸਲਮਾਨ ਲਿਖਾਰੀ ਜੋ ਬਾਇਓਗ੍ਰਾਫੀ ਜੋ ਪਿਕਚਰ ਦੇ ਰਿਹਾ ਹੈ ਸਾਡੇ ਕਿਸ ਤਰ੍ਹਾਂ ਦੇ ਗੁਰੂ ਸੀ ਔਰ ਲਹਿਣਾ ਕਿਸ ਤਰ੍ਹਾਂ ਦਾ ਸੀ ਉਹ ਲਹਿਣਾ ਦੇ ਮੁਤਾਬਕ ਇਹ ਸਾਰਾ ਪੌੜੀ ਆ ਰਹੀਆਂ ਹੈ ਇਸ ਕਰਕੇ ਬਾਬੇ ਨਾ ਉਸ ਵੇਲੇ ਫਿਰ ਉਹ ਜਿਹੜੀ ਜੋਤ ਸੀ ਜੁਗਤ ਕੀ ਸੀ ਵੀ ਗ੍ਰਿਸ਼ਤੀ ਹੋਣਗੇ ਸਾਡੇ ਸਾਰੇ ਗੁਰੂ ਗ੍ਰਿਸ਼ਤੀ ਗੁਰੂ ਨਾਨਕ ਦਾ ਪਹਿਲਾ ਸਿੱਖ ਲੈਣਾ ਗ੍ਰਿਸ਼ਤੀ ਨਾਲ ਬੀਬੀ ਔਰ ਕਿਸੇ ਬੀਬੀ ਦਾ ਨਾਂ ਗੁਰਬਾਣੀ ਚ ਨਹੀਂ ਆਇਆ ਇਹਦੀ ਵਾਈਫ ਦਾ ਨਾਂ ਆ ਗਿਆ ਉਹ ਸੀ ਮਾਤਾ ਖੀਵੀ ਨੇਕ ਜਨ ਜਨ ਨਹੀਂ ਆ ਥੱਲੇ ਬਿੰਦੀ ਲਾਉਣੀ ਪੈਣੀ ਹੈ ਜਨ ਹੈ ਪਰਸ਼ੀਅਨ ਦਾ ਲਫ਼ਜ਼ ਜਨ ਮੈਨੇ ਔਰਤ ਉਹ ਐਡੀ ਬੀਬੀ ਐਡੀ ਚੰਗੀ ਵੱਡੀ ਔਰਤ ਸੀ ਮਾਤਾ ਖੀਵੀ ਹਾਲਾਂਕਿ ਨੌਜਵਾਨ ਸੀ ਲੇਕਿਨ ਐਡੀ ਵੱਡੀ ਸਪਿਰਚੁਅਲ ਸਟੇਜ ਸੀ ਉਹਦੀ ਮਾਤਾ ਖੀਵੀ ਨੇਕ ਜਾਨ ਜਿਸ ਬਹੁਤੀ ਛਾਂ ਪਤਰਾਲੀ ਲੰਗਰ ਦੌਲਤ ਵੰਡੀ ਹੈ ਰਸਮਰਤ ਖੀਰ ਕਿਆਲੀ ਐਡੀ ਵੱਡੀ ਉਸ ਬੀਬੀ ਦਾ ਨਾਂ ਆ ਗਿਆ ਔਰ ਇਹ ਸੀ ਇਹਨਾਂ ਦੇ ਹਸਬੈਂਡ ਸੀ ਬਾਬਾ ਲਹਿਣਾ ਜੀ ਤੋ ਇੱਕ ਗ੍ਰਿਸ਼ਤੀ ਸੀ ਤਾਂ ਇਹਨਾਂ ਨੂੰ ਗੱਦੀ ਦਿੱਤੀ ਲਹਿਣੇ ਦੀ ਫੇਰਾ ਇਹਨਾਂ ਨੇ ਆਪਣੀ ਗੱਦੀ ਗਾਂ ਫਿਰ ਗੁਰੂ ਅਮਰਦਾਸ ਸਾਹਿਬ ਗ੍ਰਿਸ਼ਤੀ ਨੂੰ ਦਿੱਤੀ ਗੁਰੂ ਅਮਰਦਾਸ ਸਾਹਿਬ ਨੇ ਆਪਣੀ ਲੜਕੀ ਵਿਆਹਤੀ ਗੁਰੂ ਰਾਮਦਾਸ ਸਾਹਿਬ ਨੂੰ ਗ੍ਰਿਸ਼ਤੀ ਬਣਾਉਣ ਲਈ ਔਰ ਉਹਨਾਂ ਨੂੰ ਗੱਦੀ ਦਿੱਤੀ ਗੁਰੂ ਗਾਂ ਫਿਰ ਗੁਰੂ ਅਰਜਨ ਕੋਲ ਗੁਰੂ ਹਰਗੋਬਿੰਦ ਗੁਰੂ ਹਰ ਰਾਏ ਗੁਰੂ ਹਰਕ੍ਰਿਸ਼ਨ ਤੇ ਛੋਟੀ
ਦੀ ਉਮਰ ਚੀ ਨਾ ਉਦਾਸੀਆਂ ਨੇ ਕਤਲ ਕਰ ਸਿੱਟਿਆ ਸੀ, ਜਿਹਨੂੰ ਕਹਿਤਾ ਮਾਤਾ ਦੀ ਕਹਾਣੀ ਬਣਾ ਦਿੱਤੀ, ਹੁਣ ਕਿਤਾਬਾਂ ਨਿਕਲ ਰਹੀਆਂ ਯੂਨੀਵਰਸਿਟੀ 'ਚ ਵੀ ਉਹਨੂੰ ਬਾਬੇ ਗੁਰਦਿੱਤੇ ਨੇ ਕਤਲ ਕਰਾਇਆ ਸੀ ਉਹ ਬੰਗਲੇ 'ਚ ਰੱਖ ਕੇ ਦਿੱਲੀ, ਇਸ ਕਰਕੇ ਕਿਉਂਕਿ ਗੱਦੀ ਲੈਣਾ ਚਾਹੁੰਦਾ ਸੀ। ਉੱਥੋਂ ਬਾਅਦ ਗੁਰੂ ਹਰਗੋਬਿੰਦ, ਗੁਰੂ ਹਰ ਰਾਏ ਸਾਰੇ ਗ੍ਰਿਸ਼ਤੀ, ਗੁਰੂ ਹਰਕਿਸ਼ਨ, ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਸਾਹਿਬ ਗ੍ਰਿਸ਼ਤੀ। ਲੇਕਿਨ ਜੇ ਗੁਰੂ ਨਾਨਕ ਨਾ ਇੰਨਾ ਜ਼ੋਰ ਸੀ ਜੋਗੀਆਂ ਦਾ, ਜਿਹੜੇ ਕਿ ਆਪਣੀਆਂ ਘਰ ਵਾਲੀਆਂ ਛੱਡ ਕੇ ਜੰਗਲਾਂ 'ਚ ਚਲੇ ਗਏ ਸੀ, ਜੋਗੀਆਂ ਦਾ ਹਿੰਦੁਸਤਾਨ 'ਚ ਜ਼ੋਰ ਸੀ ਔਰ ਗ੍ਰਿਸ਼ਤੀਆਂ ਨੂੰ ਮੁੱਠੀ 'ਚ ਲਿਆ ਸੀ, ਬਾਬੇ ਨਾਲ ਉਹ ਰੈਵੋਲਿਊਸ਼ਨਰੀ ਸ਼ਬਦ ਪੈਦਾ ਕੀਤੇ ਵੀ ਨਾ ਜੋਗੀਆਂ ਤੋਂ ਬਚੋ, ਪੰਜਾਬ ਦੀ ਧਰਤੀ ਇਹਨਾਂ ਜੋਗੀਆਂ ਤੋਂ ਤਾਂ ਬਚ ਗਈ ਹੈ ਪਰ ਹੁਣ ਸਾਧਾਂ ਦੇ ਪੰਜੇ 'ਚ। ਕਿਸੇ ਸਾਧ ਦਾ ਵਿਆਹ ਨਹੀਂ ਹੈ, ਕਿਸੇ ਸੰਤ ਦਾ ਵਿਆਹ ਨਹੀਂ ਹੈ ਵੱਡੇ ਤੋਂ ਵੱਡੇ ਦਾ। ਅਸੀਂ ਪੁੱਛਦੇ ਹਾਂ, ਸੰਗਤ ਨੂੰ ਜਗਾਉਣੇ ਹੈ, ਚੰਗੇ ਨੇ ਨਾਮ ਜਪਦੇ ਨੇ, ਅਸੀਂ ਸਾਰਿਆਂ ਨਾਲ ਸਾਂਝ ਕਰਨੀ ਹੈ, ਪਰ ਸਾਨੂੰ ਇਹ ਗੱਲ ਦਾ ਜਵਾਬ ਦੇਣ ਵੀ ਸਾਰੇ ਗੁਰੂਆਂ ਦੇ ਵਿਆਹ ਹੋਏ, ਸਾਰੇ ਹੋਏ, ਤੁਹਾਡੀ ਸੰਤ ਸਮਾਜ ਦੇ ਵਿੱਚ ਪਗੜੀ ਨਹੀਂ ਬਣਾਉਂਦੇ ਜਿੰਨ ਚੱਕਰ ਉਹਦਾ ਕਿਸੇ ਦਾ ਵਿਆਹ ਹੋਇਆ। ਇਸ ਕਰਕੇ ਬੜੀ ਭਾਰੀ ਕਰਪਸ਼ਨ ਹੈ, ਇਹ ਸਿੱਖ ਸੰਤ ਨਹੀਂ ਹੈ। ਹੋਣਗੇ ਚੰਗੇ ਨਾਮ ਜਪਣ ਵਾਲੇ, ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਹਾਂ, ਪਰ ਸਿੱਖੀ ਨਹੀਂ ਹੈ। ਸਿੱਖੀ ਸੀ ਜੁਗਾਨ ਬਾਬੇ ਨਾਨਕ ਨਾਲ ਰਾਹ ਤੋਰਿਆ, ਔਰ ਯੋਗਤ ਕੀ ਸੀ ਵੀ ਗ੍ਰਿਸ਼ਤੀ ਬਣ ਕੇ ਵਿੱਚੇ ਟੱਬਰ ਦੇ ਰਹਿ ਕੇ। ਅਸੀਂ ਸ਼ਬਦ ਲਿਆ ਸੀ ਪਿਛਲੀ ਸ਼ਬਦ ਚੌਂਕੀ ਸੀ ਵੀ ਯੋਗਤ ਕੀ ਸੀ ਜਿਹੜੀ ਕਿ ਗਾਂ ਲੈਣੇ ਨੂੰ ਦਿੱਤੀ, ਉਹ ਸੀ
ਨਾਨਕ ਸੱਤੇ ਗੁਰ
ਸਾਰਾ ਸੰਤਾਂ ਕੋਈ ਯੋਗਤ ਨਹੀਂ ਹੈ। ਯੋਗਤ ਕੀ ਹੈ?
ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਦੇ ਵਿੱਚ
ਬਾਬੇ ਨਾਨਕ ਦੀ ਬਾਣੀ ਜਿਹਨਾਂ ਬਾਬਤ ਲਿਖਤਾ ਜੀ, ਉਹ 12-12 ਸਾਲ ਬੱਚੇ ਛੱਡ ਕੇ ਤੇ ਬਾਹਰ ਬਨਵਾਸ ਚਲੇ ਗਏ। ਸਾਰੀਆਂ ਝੂਠੀਆਂ ਕਹਾਣੀਆਂ ਹੈ।
ਸ਼ਬਦਾਂ ਰਾਹੀਂ ਅਸੀਂ ਉਹਨਾਂ ਦੀ ਲਾਈਨ ਦਾਂਗੇ ਵੀ ਜਾਂ ਤੇ ਲਾਈਨ ਗੁਰੂ ਨਾਨਕ ਦੀ ਦੇਖੋ ਕੀ ਕਹਿ ਰਿਹਾ ਹੈ।
ਸਤਿਗੁਰ ਕੀ ਐਸੀ ਵਡਿਆਈ, ਪੁੱਤ ਕਲੱਤਰ ਵਿੱਚ ਘਟ ਪਾਈ।
ਪੁੱਤਰ ਕਲੱਤਰ ਕਹਿੰਦੇ ਵਾਈਫ ਨੂੰ, ਆਪਣੀ ਵਾਈਫ ਦੇ ਨਾਲ ਆਪਣੇ ਬੱਚਿਆਂ ਦੇ ਵਿੱਚ ਉਹਨਾਂ ਨਾਲ ਮੁਕਤ ਪਾਈ ਹੈ। ਕਹਾਣੀਆਂ ਝੂਠੀਆਂ ਹੈ, ਦੁਬਾਰਾ ਹਿਸਟਰੀ ਉਲੀਕਣੀ ਪੈਣੀ ਸ਼ਬਦਾਂ ਦੇ ਰਾਹੀਂ ਸਾਨੂੰ। ਤੋ ਬਾਬੇ ਦੀ ਐਡੀ ਯੋਗਤ
ਵੀ ਨਾਨਕ ਸੱਤੇ ਗੁਰ
ਉਹ ਸਤਿਗੁਰ ਜਿਹੜਾ ਵਜੂਦ ਹੈ ਜੁਗਾਂ ਜੁਗਾਂ ਚੋਂ ਐਡੀ ਵੱਡੀ ਤਾਕਤ ਨਹੀਂ ਭੇਟਿਆ ਜਾਣਾ ਜਿਨ ਚਿਕਰ ਤੁਸੀਂ ਗ੍ਰਿਸ਼ਤੀ ਨਹੀਂ ਹੋ।
ਸਤਿਗੁਰ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚ ਗੱਲ ਪਾਈ, ਕੱਟੀ ਤੇਰਾ ਆਹੰਗ ਕਰ ਰਾਜ ਜੋ ਤਾਰ ਰਾਜ ਜੋ।
ਅਸੀਂ ਰਾਜ ਜੋ ਕਰਨਾ, ਰਾਜ ਜੋ ਕੀ ਹੈ?
ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਦੇ ਵਿੱਚ
ਜੁਗਤ
ਜੋ ਤੇ ਪੋਹਾ ਜੁਗ ਤੇ ਸਾਏ, ਜੋ ਤੇ ਪੋਹਾ ਜੁਗ ਤੇ ਸਾਏ ਸਹਿਕਾਇਆ।
ਸਹਿਨ ਕਾਇਆ ਪੜਦੀ। ਇੱਥੇ ਕਹਿੰਦੇ ਜੀ ਸਾਰਿਆਂ ਅੱਜ ਸਿਧਾ ਮੰਨੀ ਆ ਰਹੇ ਨੇ, ਕਦੀ ਆਪਣੀ ਬਾਣੀ ਨੀ ਫੋਲੀ ਵੀ ਜੀ ਗੁਰੂ ਨਾਨਕ ਨਾਲ ਕਾਇਆ ਬਦਲ ਕੇ ਤੇ ਗੁਰੂ ਅੰਗਦ ਬਾਣੀ। ਉਹ ਸਹਿ ਲਿਖਿਆ ਮਾਲਕ ਦੀ ਜਗ੍ਹਾ, ਅਸੀਂ ਕਿਸੇ ਗੁਰੂ ਨੂੰ ਨੀ ਦੇ ਸਕਦੇ, ਰੱਬ ਦੀ ਜਗ੍ਹਾ ਕਿਸੇ ਗੁਰੂ ਨੂੰ ਨੀ ਦੇ ਸਕਦੇ। ਆਦਮ ਪ੍ਰਸਤੀ ਹੋ ਜਾਏਗੀ, ਆਦਮ ਪ੍ਰਸਤੀ ਔਰ ਬੁੱਤ ਪ੍ਰਸਤੀ ਤੋਂ ਅਸੀਂ ਪਰੇ ਹੋਣਾ ਹੈ। ਆਦਮ ਪ੍ਰਸਤੀ ਹੋ ਜਾਏਗੀ ਕਿਸੇ ਗੁਰੂ ਨੂੰ, ਸਾਡਾ ਕੋਈ ਗੁਰੂ ਰੱਬ ਨਹੀਂ ਸੀ। ਉਹ ਐਡੇ ਵੱਡੇ ਭਗਤ ਸੀ ਜਿਹਦੇ ਚ ਰੱਬ ਆਇਆ ਸੀ ਸਾਰਾ, ਇਸ ਕਰਕੇ ਸਹਿ ਕੌਣ ਹੈ। ਅਸੀਂ ਕੱਲ ਸ਼ਬਦ ਲਿਆ ਸੀ
ਸਾਜਨ ਮੇਰੇ ਪ੍ਰੀਤਮ ਤੁਮ ਸਹਿ ਕੀ ਭਗਤ ਕਰੇ, ਸਾਜਨ ਮੇਰੇ ਪ੍ਰੀਤਮ ਤੁਮ ਸਹਿ ਕੀ ਭਗਤ ਕਰੇ।
ਕਿਹਦੀ ਕਲਮ ਹੈ? ਉਸ ਐਡੇ ਬਜ਼ੁਰਗ ਗੁਰੂ ਦੀ ਜਿਹੜੇ 65 ਸਾਲ ਤੋਂ 63 ਸਾਲ ਤੋਂ ਬਾਅਦ ਕੰਮ ਸ਼ੁਰੂ ਕੀਤਾ। ਪਹਿਲਾਂ ਗੰਗਾ ਜਾਂਦੇ ਸੀ ਸਾਰਾ, ਬੜਾ ਪਾਰਾ ਆਲਾ ਪਾਇਸ ਬੰਦਾ ਔਰ ਨੇਕ, ਇਹ ਹਿੰਦੂ ਸੀ ਗੁਰੂ ਅਮਰਦਾਸ ਸਾਹਿਬ। ਔਰ ਜਦੋਂ ਇਹਨਾਂ ਨੂੰ ਆਹ ਗੁਰੂ ਅੰਗਦ ਮਿਲਿਆ, ਉਹਨਾਂ ਨੇ ਫਿਰ ਗਾਂ ਸ਼ਬਦ ਦੇ ਦਿੱਤੇ। ਉਹਨਾਂ ਨੇ ਕੋਈ 12 ਸਾਲ ਗਾਗਰ ਨਹੀਂ ਢੋਈ, ਕੋਈ ਆਪਣੇ ਗੁਰੂ ਨੂੰ ਨੜਾਇਆ ਨਹੀਂ ਹੈ। ਇਹ ਸਾਰੀ ਕਹਾਣੀ ਵਾਹੀਆਤ ਹੈ, ਝੂਠੀ ਹੈ। ਉਹਨਾਂ ਦਾ ਸ਼ਬਦ ਦੇਖਿਓ ਹੁਣ ਕੀ ਕਹਿ ਰਿਹਾ ਹੈ। ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਕਹਿੰਦਾ ਤਨ ਧੋਤੇ ਮਨ ਹੱਛਾ ਨਾ ਹੋਏ ਸੀ। ਉਹਨਾਂ ਨਾਲ ਸੇਵਾ ਇਹ ਨਹੀਂ ਕੀਤੀ ਗਾਗਰ ਦੀ, ਇਹ ਆਪ ਕਹਾਣੀ ਬਣਾਈ ਇਹਨਾਂ ਨਾਲ। ਸੰਤ ਰਮੀਆਂ ਪਹਿਲੇ ਸਾਧ ਦੀ ਏਦਾਂ ਸੇਵਾ ਕੀਤੀ ਗੁਰ, ਗਲਤ ਹੈ ਕਥਾ ਵਾਚਕਾਂ ਨਾਲ ਕਹਾਣੀ। ਆਪ ਦੇਰੇ ਨੇ ਉਹਨਾਂ ਨਾਲ ਭਗਤੀ ਕੀਤੀ ਸੀ। ਗੁਰੂ ਅੰਗਦ ਸਾਹਿਬ ਉਹਨਾਂ ਨੂੰ ਗਾਗਰ ਢੋਣੀ ਨਹੀਂ ਸੀ ਦੱਸਦਾ। ਗੁਰੂ ਅੰਗਦ ਸਾਹਿਬ ਕਹਿਣ ਸੀ ਉਸ ਸਹਿ ਦੀ ਭਗਤ ਕਰੇ ਜਿਹੜਾ ਮੁਸਲਮਾਨ ਲਿਖਾਰੀ ਲਿਖਿਆ ਸਹਿ ਕਾਇਆ, ਉਹ ਸਤਿਗੁਰੂ ਦੀ ਭਗਤੀ ਕਰਦੇ ਸੀ। ਤੁਮ ਸਹਿ ਕੀ ਭਗਤ ਕਰੇ, ਤੁਮ ਸਹਿ ਕੀ ਭਗਤ ਕਰੇ, ਸਾਜਨ ਤੁਮ ਸਹਿ ਕੀ ਭਗਤ ਕਰੇ। ਕੀ ਕਰ? ਗੁਰ ਸੇਵੋ, ਗੁਰ ਦੇ ਰਾਰੇ ਨੂੰ ਔਂਕੜ ਹੈ। ਗੁਰ ਹੈ ਗੁਰ ਈਸ਼ਰ, ਗੁਰ ਗੋਰਖ ਬਰਮ ਗੁਰ, ਸਾਡੇ ਲਈ ਸ਼ਬਦ ਹੀ ਬ੍ਰਹਮਾ ਹੈ, ਸ਼ਬਦ ਹੀ ਗੁਰੂ ਹੈ, ਸ਼ਬਦ ਹੀ ਸਭ ਰੱਬ ਹੈ, ਸ਼ਬਦ ਹੀ ਸਭ ਕੁਛ ਹੈ। ਇਸ ਕਰਕੇ ਗੁਰ ਸੇਵੋ, ਔਰ ਦੀ ਸੇਵਾ ਹੈ ਨਾਮ ਜਪ ਕੇ ਭਗਤੀ ਕਰਕੇ।
ਗੁਰ ਸੇਵੋ ਸਦਾ, ਇਹ ਗੁਰ ਸੇਵੋ ਸਦਾ,
ਇਹ ਗਾਗਰ ਨਾ ਗੁਰ ਨਹੀਂ ਸੇਵਿਆ ਜਾਣਾ, ਨਾ ਪਾਣੀ ਢੋ ਕੇ ਸੇਵਿਆ ਜਾਣਾ ਹੈ।
ਗੁਰ ਸੇਵੋ ਸਦਾ, ਇਹ ਗੁਰ ਸੇਵੋ ਸਦਾ,
ਇਹ ਭਗਤੀ ਕਰਕੇ ਸੇਵਿਆ ਜਾਣਾ, ਕਿਉਂਕਿ ਉਤਲੀ ਲਾਈਨ ਆ ਰਹੀ ਹੈ
ਤੁਮ ਸਹਿ ਕੀ ਭਗਤ ਕਰੇ, ਤੁਮ ਸਹਿ ਕੀ ਭਗਤ ਕਰੇ, ਗੁਰ ਸੇਵੋ ਸਦਾ।
ਆਦੇਸ਼ ਤੈਨੂੰ ਗਾਗਰ ਸੇਵਾ ਨਾਲ ਤੇ ਗੱਦੀ ਤੁਸੀਂ ਕਹਿਤਾ ਨਾ ਦਿੱਤੀ। ਮਹਾਰਾਜ ਕਹਿੰਦੇ ਐ ਸੇਵਾ ਨਾਲ ਤੈਨੂੰ ਕੀ ਮਿਲਣਾ ਹੈ?
ਨਾਮ ਪਦਾਰਥ ਲੈ ਹੋ, ਨਾਮ ਪਦਾਰਥ ਲੈ, ਸੇਵੋ ਸਦਾ ਆਪਣਾ ਨਾਮ ਪਦਾਰਥ ਲੈ, ਇਹ ਭਗਤੀ ਕਰੋ ਤੁਮ ਸਹਿ ਕਰੀ ਜੋ ਸਹਿ ਪਿਆਰੇ ਪਾਰ, ਇਹ ਆਪਣਾ ਪਾਣਾ ਕੰਮ ਕਰੋ ਤਾਂ ਫੇਰ ਸਹਿ ਖੁਸ਼ੀ ਨਾ ਆਵੇ, ਆਪਣਾ ਪਾਣਾ ਕੰਮ ਕਰੋ ਤਾਂ ਫੇਰ ਸਹਿ ਖੁਸ਼ੀ ਨਾ ਆਵੇ, ਇਹ ਭਗਤੀ ਭਾਵ ਇਹ ਮਾਰਗ ਵਿਖੜ ਗੁਰਦੁਆਰੇ ਕੋ ਪਾਵੇ, ਕਹਿ ਨਾਨਕ ਜਿਸ ਕਰ ਕਿਰਪਾ ਸੋ ਹਰ ਭਗਤੀ ਚਿਤ ਲਾਵੇ, ਸੋ ਹਰ ਭਗਤੀ ਚਿਤ ਲਾਵੇ,
ਵਾਹਿਗੁਰੂ
ਸੋ ਹਰ ਭਗਤੀ ਚਿਤ ਲਾਵੇ, ਸੋ ਹਰ ਭਗਤੀ ਚਿਤ ਲਾਵੇ, ਸੋ ਹਰ ਸਾਜਨ ਮੇਰੇ ਪ੍ਰੀਤਮ ਤੁਮ ਸਹਿ ਕੀ ਭਗਤ
ਕਰੇ, ਵਾਹ
ਸਾਜਨ ਮੇਰੇ ਪ੍ਰੀਤਮ ਤੁਮ ਸਹਿ ਕੀ ਭਗਤ ਕਰੇ, ਗੁਰ ਸੇਵੋ ਗੁਰ ਸੇਵੋ, ਵਾਹ ਵਾਹਿਗੁਰੂ 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 ਵਾਹਿਗੁਰੂ, ਇਹ ਗੁਰ ਸੇਵੋ ਨਾਮ ਹਮਾਰੇ ਗੁਰ ਕੀ ਸੇ, ਨਾਮ ਹਮਾਰੇ ਗੁਰ ਕੀ ਸੇ, ਇਹ ਗੁਰ ਸੇਵਾ।
ਸੀ ਸਹ ਮਾਲਕ ਜੋਤੇ
ਕੋਹਾ ਜੋਤੇ ਸਾਏ ਸਹਕਾਇਆ ਤੇ ਪਲਟਿਆ
ਗੁਰੂ ਮਹਾਰਾਜ ਸਾਡੇ ਕੀ ਚਾਨਣੀ ਲਾ ਕੇ ਬੈਠਦੇ ਸੀ ਬਾਬਾ ਨਾਨਕ ਚਾਨਣੀ ਲਾ ਕੇ ਤਖ਼ਤ ਤੇ ਬੈਠਦਾ ਹੋ ਗੁਰੂ ਅੰਗਦ ਗੁਰੂ ਅਮਰਦਾਸ ਉੱਤੇ ਚਾਨਣੀ ਹੁੰਦੀ ਸੀ ਗੁਰੂ ਅੰਗਦ ਬਾਬਤ ਫੋਟੋ ਖਿੱਚ ਰਿਹਾ ਮੁਸਲਮਾਨ ਲਿਖਾਰੀ ਵੀ ਕੋਈ ਚਾਨਣੀਆਂ ਦਾ ਰਿਵਾਜ ਨਹੀਂ ਸੀ ਗੁਰੂ ਅੰਗਦ ਸਾਹਿਬ ਕਿੱਦਾਂ ਬੈਠਦੇ ਸੀ ਉਹਨਾਂ ਦੇ ਉੱਤੇ ਨਿਰੰਜਨੀ ਛੱਤ ਸੀ ਅੰਜਨ ਕਹਿੰਦੇ ਮਾਇਆ ਨੂੰ ਨਿਰ ਅੰਜਨ ਕਹਿੰਦੇ ਮਾਇਆ ਤੋਂ ਪਰੇ ਐਸਾ ਨਾਮ ਨਿਰੰਜਨ ਹੋਵੇ ਇਸ ਕਰਕੇ ਉਹਨਾਂ ਦਾ ਉੱਤੇ ਚਾਨਣੀ ਕੀ ਸੀ ਉਹਨਾਂ ਦੇ ਲਾਗੇ ਮਾਇਆ ਨਹੀਂ ਸੀ ਆ ਸਕਦੀ ਉਹਦਾ ਛਤਰ ਕੀ ਸੀ ਵੀ ਆਲੇ ਦੁਆਲੇ ਸਤਿਗੁਰੂ ਸਤਿਗੁਰੂ ਔਰ ਉਹਦੇ ਉੱਤੇ ਚਾਨਣੀ ਕੀ ਸੀ ਨੂਰ ਜਿਹਨੂੰ ਕਹਿੰਦੇ ਮੁਸਲਮਾਨ ਲਫ਼ਜ਼ ਚ ਨੂਰ ਇੰਨਾ ਨੂਰਾਨੀ ਸੀ ਆਲੇ ਦੁਆਲੇ ਉਹਨਾਂ ਦਾ ਜਿਹੜਾ ਕਿ ਅੱਜ ਕੱਲ੍ਹ ਫੋਟੋਆਂ ਦੇ ਉੱਤੇ ਮਸਨੂਈ ਦਾਰਾ ਚਿੱਟਾ ਜਾਂ ਰੌਸ਼ਨੀ ਦਾ ਬਣਾ ਦਿੰਦੇ ਉਹ ਕੋਈ ਨਹੀਂ ਉਹਨਾਂ ਦਾ ਸਪਿਰਚੁਅਲ ਸਟੇਜ ਇੰਨੀ ਉੱਚੀ ਸੀ ਇੰਨਾ ਨੂਰ ਸੀ ਉਹਨਾਂ ਦੇ ਚਿਹਰੇ ਦੇ ਉੱਤੇ ਉਹਦੇ ਉੱਤੇ ਉਹਦੇ ਲਾਗੇ ਛਾਗੇ ਮਾਇਆ ਨਹੀਂ ਸੀ ਆ ਸਕਦੀ ਉਹਨਾਂ ਦਾ ਉੱਤੇ ਉਹ ਛਤਰ ਝੁਲ ਰਿਹਾ ਸੀ ਔਰ ਨਿਰੰਜਣੀ ਔਰ ਤਖ਼ਤ ਕਾਹਦੇ ਤੇ ਬੈਠਾ ਸੀ ਤਖ਼ਤ ਦੇ ਤੱਤੇ ਤੋਂ ਔਂਕੜ ਹੈ
ਤਖ਼ਤ ਹੈ ਅੰਦਰਲਾ ਤਖ਼ਤ ਉੱਤੇ ਸਪਿਰਚੁਅਲ ਸਟੇਜ ਨੂੰ ਕਿਹਾ ਵੀ ਐਡੀ ਉੱਚੀ ਉਹਨਾਂ ਦੀ ਸਪਿਰਚੁਅਲ ਸਟੇਜ ਸੀ
ਔਰ ਉਹਨਾਂ ਦੇ ਲਾਗੇ ਮਾਇਆ ਨਹੀਂ ਸੀ ਆ ਸਕਦੀ ਉਹਨਾਂ ਬਾਬਤ ਵੀ ਲਿਖਦਾ ਵੀ ਉਹਨਾਂ ਦਾ ਛਤਰ ਕਿੱਦਾਂ ਉਹਨੂੰ ਚੰਦ ਕਿਤੇ ਸਿੱਖ ਹੁੰਦੇ ਸੀ ਕਿਸੇ ਨੂੰ ਪਤਾ ਨਹੀਂ ਸੀ ਵੀ ਨਾਨਕ ਜੋਤ ਕਿਹਦੀ ਚ ਚਲੀ ਗਈ ਹੈ ਇਸ ਕਰਕੇ ਕਿ ਆ
ਜਨਮ ਸਾਖੀ ਬਾਲੇ ਵਾਲੀ ਲਿਖਣ ਵਾਲੇ ਕਹਿ ਰਹੇ ਨੇ ਵੀ
ਪਤਾ ਲੱਗਦਾ ਕੋਈ ਤਰੇਟਾ ਖਤਰੋਟਾ ਸੀ ਇੱਕ ਤਰੇਣ ਖੱਤਰੀਆਂ ਦਾ ਮੁੰਡਾ ਉਹ ਕਰਤਾਰਪੁਰ ਨੂੰ ਨਾਨਕ ਦੀ ਜੋਤ ਖਿੱਚ ਕੇ ਲਿਆਇਆ ਉਹ ਪਿੰਡ 'ਚ ਆਣ ਕੇ ਪੁੱਛਣ ਨੂੰ ਕਹਿੰਦੇ ਜੀ ਇੱਥੇ ਤਾਂ ਕੁਛ ਨਹੀਂ ਇੱਕ ਲਹਿਣਾ ਸੀ ਉਹ ਮਾਤਾ ਦੇ ਜਾਂਦਾ ਹੁੰਦਾ ਸੀ ਉਹ ਹੁਣ ਕਰਤਾਰਪੁਰ ਰਾਹ 'ਚ ਆ ਗਿਆ ਉੱਥੋਂ ਮੁੜਦਾ ਹੀ ਨਹੀਂ ਹੈ ਉਹ ਕਿਸੇ ਨੂੰ ਪਤਾ ਨਹੀਂ ਸੀ ਥੋੜੇ ਜਿਹੇ ਸਿੱਖ ਗੁਰੂ ਨਾਨਕ ਨਾਲ ਹੀ
ਔਰ ਸਾਰੀ ਸਿੱਖੀ ਥੋੜੀ ਸੀ ਪਰ ਮਹਾਰਾਜ ਜੀ ਕਹਿੰਦੇ ਦੇਖੋ ਕਿੰਨੀ ਸਿਫਤ ਲਿਖੀ ਹੈ ਵੀ ਉਹਦੇ ਉੱਤੇ ਚਾਨਣੀ ਕਾਹਦੀ ਸੀ
ਚੁੱਲ੍ਹੇ ਸੋ ਛੱਤ ਨਿਰੰਜਨੀ ਚੁੱਲ੍ਹੇ ਸੋ ਛੱਤ ਨਿਰੰਜਨੀ ਮਲ ਤਖ਼ਤ ਬੈਠਾ ਗੁਰ ਹੱਟੀਐ
ਉਸ ਤਖ਼ਤ ਤੇ ਬੈਠਾ ਗੁਰੂ ਦੀ ਹੱਟੀ ਕੀ ਸੀ
ਮਹੱਲਾ ਪੰਜਵਾਂ ਕਹਿੰਦਾ ਮੈਂ ਵੀ ਹੱਟੀ ਤੇ ਬਹਿਣ ਲੱਗਾ ਹੈ
ਆਜ ਮੈਂ ਬੈਸੇ ਹਰ ਹਾਜ ਆਜ ਮੈਂ ਬੈਸੇ ਹਰ ਹਾਜ ਏ ਨਾਮ ਰਾਸ ਸਾਂਝੀ ਕਰ ਜਨ ਸੇ ਨਾਮ ਰਾਸ ਸਾਂਝੀ ਕਰ ਜਨ ਸੇ ਜਾਉਂ ਨਾ ਜਮ ਕੇ ਕਾਜ ਆਜ ਮੈਂ ਬੈਸਿਆ ਹਰ ਹਾਜ ਮਲ ਤਖ਼ਤ ਬੈਠਾ ਗੁਰ ਹੱਟੀਐ ਕਰੇ ਜੇ ਗੁਰ ਫੁਰਮਾਇਆ ਜੋਗ ਅਲੂਣੀ ਚੱਟੀਐ
ਇਹ ਪਿਛਲੀਆਂ ਬੈਠਕਾਂ ਅਸੀਂ ਚੰਗੀ ਤਰ੍ਹਾਂ ਜਿਹੜਾ ਹਾਈਲਾਈਟ ਕੀਤੀ ਹੈ ਲਾਈਨ ਅਸੀਂ ਚੰਗੀ ਤਰ੍ਹਾਂ ਕਲੀਅਰ ਕਰ ਚੁੱਕੇ ਹਾਂ ਵੀ ਉਹ ਕੀ ਕਰਦਾ ਸੀ ਹੁਣ ਅਸੀਂ ਅਗਲੇ ਇੱਕ ਸ਼ਬਦ ਦੇ ਉੱਤੇ ਅੱਡੀਆਂ ਲਾ ਕੇ ਖੜੋ ਗਏ ਕਿਉਂਕਿ ਉਹ ਸ਼ਬਦ ਐਸਾ ਹੈ ਜਿਹੜਾ ਕਹਿਣ ਦੇ ਨਾਲ ਹੀ ਸਾਰੀ ਸਿੱਖੀ ਨੂੰ ਸਮਝ ਆ ਜਾਏਗਾ ਕਿ ਮੁਸਲਮਾਨ ਲਿਖਾਰੀ ਕੀ ਲਫ਼ਜ਼ ਲਿਖ ਰਹੇ ਨੇ ਉਹ ਲਿਖ ਰਹੇ ਨੇ ਲੰਗਰ ਜਿਹੜਾ ਅਸੀਂ ਗੁਰੂ ਕਾ ਲੰਗਰ ਹੈ ਉਹ ਲੰਗਰ ਜਿਹੜਾ ਹੈ ਇਸ ਵਾਰ ਦੇ ਵਿੱਚ ਦੋ ਵਾਰੀ ਆਇਆ ਹੈ ਸਿਰਫ ਇਸ ਪੌੜੀ 'ਚ ਬਾਕੀ ਸਾਰੀ ਬਾਣੀ 'ਚ ਲੰਗਰ ਲਫ਼ਜ਼ ਨਹੀਂ ਆਇਆ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਲੰਗਰ ਇਸੇ ਵਾਰ ਦੇ ਵਿੱਚ ਇਹ ਮੁਸਲਮਾਨ ਫਕੀਰਾਂ ਦਾ ਲੰਗਰ ਹੁੰਦਾ ਸੀ ਉਹ ਚਲਾਉਂਦੇ ਸੀ ਲੰਗਰ ਉਹਨਾਂ ਦੇ ਲਫ਼ਜ਼ ਹੈ ਨੂਰ ਅਰਸ਼ੋਂ ਕੁਰਸ਼ੋਂ ਉਰਦੂ ਦੇ ਪਰਸ਼ੀਅਨ ਦੇ ਮੁਸਲਮਾਨੀ ਲਫ਼ਜ਼ ਹੈ ਇਸ ਕਰਕੇ ਲੰਗਰ ਕਿਹੜਾ ਚਲਣ ਸੀ
ਲੰਗਰ ਚੱਲੇ ਗੋਰ ਸਬਦੇ ਲੰਗਰ ਚੱਲੇ ਗੋਰ ਸਬਦੇ
ਲੰਗਰ ਗੁਰੂਆਂ ਨਾਲ, ਕਿਉਂਕਿ ਪਿੰਡਾਂ ਚ ਸੰਗਤ ਵੱਧ ਗਈ ਸੀ ਗੁਰੂ ਅਮਰਦਾਸ ਵੇਲੇ, ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਸੀ, ਉਹਨਾਂ ਦੇ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ਸੀ ਭਾਈ ਪਹਿਲਾਂ ਰੋਟੀ ਪਾਣੀ ਛਕੋ ਫਿਰ ਬ੍ਰਹਮ ਗਿਆਨ ਲਓ। ਬਾਕੀ ਲੰਗਰ ਨਹੀਂ ਸੀ ਗੁਰੂਆਂ ਨੇ ਚਲਾਇਆ, ਇੰਤਜ਼ਾਮ ਕੀਤਾ ਸੀ ਸੰਗਤ ਦੇ ਬਹਿਣ ਲਈ। ਔਰ ਬੜੀ ਅੱਛੀ ਸਾਡੇ ਸਿੱਖਾਂ ਕੋਲ ਐਸੀ ਚੀਜ਼ ਹੈ ਲੰਗਰ ਦੀ, ਜਿਹਦੇ ਨਾਲ ਜਿਹੜੀ ਕਿ ਹੋਰ ਕਿਸੇ ਕੌਮ ਚ ਨਹੀਂ ਹੈ, ਇਸ ਕਰਕੇ ਅੱਛੀ ਚੀਜ਼ ਹੈ। ਲੇਕਿਨ ਜਿਹੜਾ ਲੰਗਰ ਦਾ ਲਫ਼ਜ਼ ਹੈ, ਗੁਰੂ ਨੇ ਲੰਗਰ ਕਾਹਦਾ ਚਲਾਇਆ ਸੀ, ਗੁਰੂ ਕਾ ਲੰਗਰ ਹੈ
ਲੰਗਰ ਚੱਲੈ ਗੁਰ ਸਭ ਦੇ ਸਭ ਦੇ ਲੰਗਰ ਚੱਲੈ ਗੁਰ ਸਭ ਦੇ
ਗੁਰੂ ਮੰਤਰ ਜੋ ਕਮਾਈ ਕਰਦੇ ਸੀ ਸਬਦ ਦੀ, ਉਹਦਾ ਲੰਗਰ ਗੁਰੂ ਗਾਂ ਤੋਂ ਗਾਂ ਸਿੱਖ ਉਸ ਵੇਲੇ ਸਾਰੀ ਸਿੱਖ ਸਭਾ ਦੇਖਿਆ ਕਾ ਪਾਓ ਗੁਰਮੁਖ ਸੁਣਨਾ ਸਾਚਾ ਨਾਉ ਨਾਨਕ ਆਖਣੇ ਵੇਰਾ ਵੇਰ ਇਤਰੰਗੇ ਨਾਚੂ ਰੱਖ ਰੱਖ ਪੈਰ ਗੁਰੂ ਨਾਨਕ। ਇਸ ਕਰਕੇ ਜਿਹੜੀ ਸਾਡੀ ਸਭਾ ਸਾਰੀ ਦੇਖਿਆ, ਸਾਡਾ ਲੰਗਰ ਕੀ ਸੀ? ਲੰਗਰ ਸੀ ਸਾਡਾ ਨਾਮ ਜਪਣਾ,
ਲੰਗਰ ਚੱਲੈ ਗੁਰ ਸਬਦੇ ਹਰ
ਬਾਕੀ ਸਾਡੀ ਸਿੱਖੀ ਚ ਦੇਗ ਦਾ ਨਾਂ ਆਏਗਾ। ਅਸੀਂ ਇਹ ਹੌਲੀ ਹੌਲੀ ਗਿਆਨ ਦੀ ਸਾਂਝ, ਤਾਂ ਕਿ ਸਾਨੂੰ ਗੁਰਬਾਣੀ ਦਾ ਉੱਚ ਲੈਵਲ, ਦੇਗ ਕਿੱਥੇ ਕਿਹਾ ਹੈ, ਕਿਹਨੂੰ ਕਿਹਾ ਹੈ, ਔਰ ਦੇਗ ਤੇ ਇੱਕ ਫਤਿਹ ਦਾ ਕੀ ਮਤਲਬ ਹੈ, ਇਹ ਸਾਡੀ ਦੇਗ ਕੀ ਹੈ, ਸਾਡਾ ਲੰਗਰ ਕੀ ਹੈ। ਇਸ ਕਰਕੇ ਲੰਗਰ ਮੁਸਲਮਾਨੀ ਲਫ਼ਜ਼ ਹੈ, ਸ਼ਹੀਦ ਮੁਸਲਮਾਨੀ ਲਫ਼ਜ਼ ਹੈ, ਸਾਡਾ ਲਫ਼ਜ਼ ਨਹੀਂ ਹੈ ਸ਼ਹੀਦ ਹੋਣਾ। ਸਾਡੇ ਸ਼ਹੀਦ ਇਹ ਲੰਗਰ ਮੁਸਲਮਾਨੀ ਲਫ਼ਜ਼ ਹੈ, ਅਸੀਂ ਇਹਨੂੰ ਭੋਜਨ ਕਿਹਾ ਹੈ, ਹੋਰ ਚੀਜ਼ ਕਿਹਾ ਹੈ ਬਾਣੀ ਦੇ ਵਿੱਚ। ਅਸੀਂ ਹੁਣੇ ਸ਼ਬਦ ਲਿਆਵਾਂਗੇ ਤਾਂ ਕਿ ਅਸੀਂ ਬਾਣੀ ਦਾ ਸਟੈਂਡਰਡ ਸਮਝੀਏ ਵੀ ਲੰਗਰ ਜਿਹੜਾ ਹੈ ਉਹ ਸੀ ਭੁੱਖੇ ਦੀ ਰਸਨਾ, ਕਿਸੇ ਨੀਡੀ ਨੂੰ ਰੋਟੀ ਦਿਓ, ਕਿਸੇ ਭੁੱਖੇ ਨੂੰ ਰੋਟੀ ਖਿਲਾਓ, ਰੱਜਿਆਂ ਦੀ ਬਦ ਹਜ਼ਮੀ ਨਾ ਪੈਦਾ ਕਰੋ। ਇਹਦੇ ਚ ਕੋਈ ਬ੍ਰਹਮ ਗਿਆਨਤਾ ਦੀ ਗੱਲ ਨਹੀਂ ਹੈ, ਇਹ ਚ ਸੋਸਾਇਟੀ ਸਾਡੀ ਸਭ ਤੋਂ ਉੱਚੀ ਹੈ ਵੀ ਅਸੀਂ ਇਕੱਠੇ ਬੈਠ ਕੇ ਕੋਈ ਜਾਤ ਪਾਤ ਨਹੀਂ ਮੰਨਦੇ, ਅਸੀਂ ਇਕੱਠੇ ਰੋਟੀ ਸਕਦੇ ਹਾਂ, ਅਸੀਂ ਸਕੇ ਭਰਾ ਆਪਸ ਚ, ਸਾਡਾ ਕੋਈ ਜਾਤ ਪਾਤ ਕੋਈ ਜੂਠ ਮਾਠ ਨਹੀਂ ਹੈ ਸਾਡੇ। ਲੰਗਰ ਦੀ ਇਹ ਵੈਲਿਊ ਹੈ, ਲੰਗਰ ਹੈ ਚਲਾਉਣਾ ਹੈ ਤੇ ਮਦਰ ਟੈਰੇਸਾ ਨੂੰ ਚਲਾਓ, ਕਿਸੇ ਭੁੱਖੇ ਨੂੰ ਰੋਟੀ ਖਿਲਾਓ, ਇਹ ਗੁਰੂ ਕਾ ਲੰਗਰ ਨਹੀਂ ਹੈ। ਗੁਰੂ ਕਾ ਲੰਗਰ ਹੈ
ਲੰਗਰ ਚੱਲੈ ਗੁਰ ਸਬਦੇ।
ਮਦਰ ਟੈਰੇਸਾ ਕੀ ਕਰਦੀ ਸੀ? ਬੜੀ ਬੜੀ ਦੁਨੀਆਂ ਜਿਹੜੀ ਰੱਬ ਦੇ ਭੈ ਚ ਹੈ ਉਹ ਕੀ ਕਰਦੇ ਹੈ? ਉਹ ਭੁੱਖੇ ਨੂੰ ਰੋਟੀ ਖਿਲਾਉਂਦੇ ਹੈ। ਉਹ ਡੱਬੇ ਤਿਆਰ ਕਰਕੇ ਦਿੱਲੀ ਦੇ ਵਿੱਚ, ਮੈਂ ਆਪ ਉਸ ਵੇਲੇ ਸੀ, ਹੁਣ ਤੇ ਬਚਾਈ ਗੁਜ਼ਰ ਗਈ, ਔਰ ਉਹ ਡੱਬੇ ਸਪੈਸ਼ਲ ਜਿੱਦਾਂ ਅਸੀਂ ਇੱਥੇ ਸਪੈਸ਼ਲ ਪੈਕਟਾਂ ਚ ਰੋਟੀਆਂ ਬੰਨ ਕੇ ਜਿੰਨੇ ਵੀ ਲੰਗਰ ਕਰਾਉਣਾ ਕਰਾਓ, ਸਭ ਕੁਛ ਸਾਰੀ ਜ਼ਰੂਰੀ ਹੈ, ਲੇਕਿਨ ਕਦੀ ਕਦੀ ਜਾ ਕੇ ਭੁੱਖਿਆਂ ਨੂੰ ਵੀ ਤੇ ਵੰਡੋ। ਜਿੱਦਾਂ ਇਸੇ ਡਿਟਰੋਇਟ ਦੇ ਵਿੱਚ ਜਿਹੜਾ ਜਿੰਨੇ ਫੋਲਡ ਸੀ ਹੈਨਰੀ ਫੋਲਡ, ਉਹ ਅਖੀਰਲੀ ਉਮਰ ਚ ਰੋਟੀ ਨਹੀਂ ਸਿਖਾ ਸਕਦਾ, ਉਹਦੇ ਲੜਕੇ ਨੂੰ ਮੈਂ ਮਿਲਿਆ ਸਾਰਾ, ਉਹਨੇ ਕਿਹਾ ਜੀ ਸਾਡਾ ਬਾਪ ਜਿਹੜਾ ਸੀ ਖੀ ਇੱਕ ਬਹੁਤ ਵੱਡੀ ਵੈਨ ਰੱਖੀ ਸੀ ਤੇ ਉਹਨੇ ਰੋਟੀ ਹਜੇ ਵੀ ਨਹੀਂ ਸੀ ਹੁੰਦੀ, ਉਹ ਵੈਨ ਸਾਡੀ ਜਾਂਦੀ ਸੀ, ਉਹ ਹੱਡੀ ਵੀ ਪਈ ਗਈ ਉਹਨਾਂ ਕੋਲ, ਜਿੰਨੇ ਕਾਲੇ ਜਿੰਨੇ ਭੁੱਖੇ ਸ਼ਹਿਰ ਚ ਮਿਲਦੇ ਸੀ ਵੈਨ ਭਰਾ ਕੇ ਆਪਣੇ ਡਾਇਨਿੰਗ ਟੇਬਲ ਤੇ ਬਿਠਾਲ ਕੇ ਤੇ ਉਹ ਰੋਟੀ ਖਿਲਾਉਂਦਾ ਸੀ ਆਪ ਤੇ ਵਿੱਚ ਬੈਠਦਾ ਸੀ, ਕਹਿੰਦੇ ਕਿੱਡੇ ਖੁਸ਼ਕਿਸਮਤ ਹੈ ਤੇ ਰੋਟੀ ਉਹ ਦਿਨ ਉਹਦਾ ਲੰਚ ਔਰ ਡਿਨਰ ਭੁੱਖਿਆਂ ਨੂੰ ਰੋਟੀ ਦੇਣਾ ਹੁੰਦਾ ਸੀ। ਇਸ ਕਰਕੇ ਮਦਰ ਟੈਰੇਸਾ ਡੱਬੇ ਬੰਨ੍ਹ ਕੇ, ਅਸੀਂ ਵੀ ਇੱਥੇ ਡੱਬੇ ਬੰਨ੍ਹ ਕੇ ਭੁੱਖਿਆਂ ਨੂੰ ਦੇ ਸਕਦੇ ਹਾਂ, ਲੇਕਿਨ ਜਿਹੜਾ ਮਦਰ ਟੈਰੇਸਾ ਸੀ ਉਹਨੇ ਡੱਬੇ ਬੰਨ੍ਹ ਕੇ ਕਿਸੇ ਝੁੱਗੀਆਂ ਚ ਪਿੱਛੇ ਗਏ ਜਿੱਥੇ ਗਰੀਬ ਸੀ, ਉਹ ਚਾਰ ਡੱਬੇ ਦੇ ਆਈ, ਕਹਿੰਦੀ ਵੀ ਤੁਸੀਂ ਖਾ ਲਿਓ ਰੋਟੀ, ਤੁਸੀਂ ਭੁੱਖੇ ਹੋ ਤੇ ਮੈਂ ਕੱਲ ਨੂੰ ਆਵਾਂਗੀ, ਮੈਂ ਡੱਬੇ ਵਾਪਸ ਲੈਣੇ। ਉਹ ਜਿਸ ਵੇਲੇ ਡੱਬੇ ਲੈਣ ਗਈ ਅਗਲੇ ਦਿਨ ਵਾਪਸ, ਉਹ ਕਹਿੰਦੀ ਮੈਨੂੰ ਡੱਬੇ ਖਾਲੀ ਦਿਓ, ਕਹਿੰਦੀ ਨੀ ਬਹੁਤ ਹਮਨੇ ਉਹ ਜੋ ਜੌਂਪੜੀਆਂ ਹੈ ਨਾ ਬਹੁਤ ਦੂਰ ਉਨਕੋ ਦੀ ਆਈ ਹਾਂ ਮੈਂ ਹਮ ਤੋਂ, ਕਹਿੰਦੀ ਕਿਉਂ ਤੁਮ ਤੋ ਭੁੱਖੇ ਤੇ ਤੁਮ ਨੀ ਕਿਉਂ ਨੀ ਖਾਇਆ, ਕਹਿੰਦੇ ਉਹ ਚਾਰ ਦਿਨ ਕੇ ਭੁੱਖੇ ਤੇ ਹਮ ਤੋ ਇੱਕ ਦਿਨ ਕੇ ਭੁੱਖੇ।
ਭੁੱਖਾ ਭੁੱਖੇ ਨੂੰ ਲੰਗਰ ਦੇ ਰਿਹਾ ਹੈ। ਇੱਥੇ ਰੱਜਿਆਂ ਦੀ ਬਦਹਜ਼ਮੀ ਕਰਦੇ ਆ ਔਰ ਸਾਰੀ ਸੰਗਤ ਆਉਂਦੀ ਲੰਗਰ ਵੇਲੇ ਹੈ। ਇਹ ਡਾਲਰ ਬਾਫਾ ਬਣਾਇਆ ਸਾਡਾ ਵੱਡਾ ਬ੍ਰਹਮ ਗਿਆਨ ਐਡੀ ਸਾਡੀ ਉੱਚੀ ਸਭਤਾ ਅਸੀਂ ਲੰਗਰ ਵੇਲੇ ਸਿਰ ਆਉਂਦੇ ਹਾਂ। ਐਡਾ ਬ੍ਰਹਮ ਗਿਆਨ ਸਵੇਰ ਦੀ ਰਾਜਿਆਂ ਨੇ ਆਸਾ ਦੀ ਵਾਰ ਲਾਈ ਸਾਰੀ ਕੋਈ ਕੋਈ ਨਹੀਂ ਆ ਰਿਹਾ। ਇਹ ਬੇਅਦਬੀ ਹੈ ਵਿਗਿਆਨ ਦੀ। ਲੰਗਰ ਕਰਾਓ ਬੜੀ ਅੱਛੀ ਸੋਸਾਇਟੀ ਸਾਰੀ ਬੜੀ ਅੱਛੀ ਚੀਜ਼ ਆ ਅਸੀਂ ਬੈਡ ਔਰ ਗੁੱਡ ਪੁਆਇੰਟ ਦੱਸੀ ਜਾਂਦੇ ਹਾਂ ਪਰ ਬਚੋ ਦਰਗਾਹ ਚ ਕਿਹੜਾ ਪ੍ਰਵਾਨ ਹੋਣਾ ਹੈ ਉਹ ਮਦਰ ਟਰੀਸਾ ਵਾਲਾ ਲੰਗਰ। ਇਸ ਕਰਕੇ ਭੁੱਖਿਆਂ ਨੂੰ ਰੋਟੀ ਦਿਓ ਨੀਡੀ ਨੂੰ ਰੋਟੀ ਦਿਓ। ਗੁਰਦੁਆਰੇ ਦਾ ਫੰਕਸ਼ਨ ਕੀ ਹੈ? ਭਾਈ ਕਾਨ ਸਿੰਘ ਨਾਭਾ ਵੀ ਆਪਣੇ ਲਿਖਦਾ ਹੈ ਵੀ ਚਾਰ ਫੰਕਸ਼ਨ ਹੈ ਤੇ ਕੋਈ ਪਰਦੇਸੀ ਆਵੇ ਉਹਨੂੰ ਰਹਿਣ ਬਸੇਰੇ ਲਈ ਜਗ੍ਹਾ ਹੋਵੇ, ਕੋਈ ਭੁੱਖਾ ਆਵੇ ਤੇ ਉਹਨੂੰ ਰੋਟੀ ਮਿਲੇ ਲੰਗਰ, ਤੀਜਾ ਹੈ ਉਹਨੂੰ ਬੱਚਿਆਂ ਦੇ ਉੱਥੇ ਨਰਸਰੀ ਸਕੂਲ ਹੋਵੇ ਬੱਚਿਆਂ ਨੂੰ ਵਿੱਦਿਆ ਮਿਲੇ, ਔਰ ਚੌਥਾ ਹੈ ਫਰੀ ਡਿਸਪੈਂਸਰੀ ਹੋਵੇ। ਕੋਈ ਇਹ ਗੁਰਦੁਆਰਾ ਕਰ ਰਿਹਾ ਕੰਮ? ਬੜੇ ਬੜੇ ਜਿਹੜੇ ਇੰਟਲੈਕਚੁਅਲ ਲੋਕ ਆ ਸਾਡੇ ਉਹ ਦੱਸੀ ਜਾਂਦੇ ਆ ਵੀ ਗੁਰਦੁਆਰੇ ਬਣਾਓ ਜੀ ਸਦਕੇ, ਕਿਉਂਕਿ ਇਸ ਦੇਸ਼ ਚ ਮਰ ਜਾਂਗੇ। ਇੰਨੀ ਮਾਇਆ ਦੀ ਅੱਗ ਹੈ, ਜੇ ਸਾਡੇ ਗੁਰਦੁਆਰੇ ਨਾ ਹੋਣ ਅਸੀਂ ਕਿੱਥੇ ਬੈਠੀਏ? ਇੰਨੀ ਅੱਗ ਵਰ ਰਹੀ ਹੈ, ਇਹ ਜ਼ਰੂਰੀ ਨੇ ਪਰ ਵਿੱਚ ਇਹਦੀਆਂ ਕਰੈਕਟਰਿਸਟਿਕ ਉਹ ਚੀਜ਼ਾਂ ਤੇ ਲਿਆਈਏ ਜੋ ਬਾਣੀ ਚ ਹੈ। ਇਸ ਕਰਕੇ ਬਾਣੀ ਦਾ ਲੰਗਰ ਕੀ ਹੈ?
ਲੰਗਰ ਚੱਲੇ ਗੁਰ ਸਭ ਦੇ, ਲੰਗਰ ਚੱਲੇ ਗੁਰ ਸਭ ਦੇ।
ਹਾਂ ਅਸੀਂ ਸ਼ਬਦ ਦਾ ਲੰਗਰ ਅਸੀਂ ਪੰਨਾ 6456645 ਤੇ ਸੀਰੀਅਲ ਨੰਬਰ ਹੈ ਸਾਡਾ 9D2 ਔਰ ਸਲੋਕ ਮਹੱਲਾ ਤੀਜਾ। ਆਹ ਮਹੱਲੇ ਤੀਜੇ ਦੇ ਬਾਬਤ ਜਿਨ੍ਹਾਂ ਨੇ ਕਹਿੰਦੇ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਲੰਗਰ ਚ ਅਕਬਰ ਵੀ ਬੈਠ ਕੇ ਰੋਟੀ ਖਾਂਦਾ ਸੀ, ਉਹ ਮੰਨਿਆ ਠੀਕ ਹੈ ਪਰ ਜੋ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਕਹਿੰਦੀ ਉਹ ਭੋਜਨ ਤੇ ਦੇਖੋ ਕੀ ਹੈ, ਉਹਨਾਂ ਨੂੰ ਗੁਰੂਆਂ ਨੇ ਕਿਹੜਾ ਭੋਜਨ ਚਲਾਇਆ ਕਿਹੜਾ ਸਾਡਾ ਹੈ ਤੇ ਬ੍ਰਾਹਮਣ ਏਦਾਂ ਪੰਗਤਾਂ ਪਾ ਕੇ ਬੈਠ ਕੇ ਖਾਂਦੇ ਸੀ ਔਰ ਪਤਾ ਕੀ ਹੁੰਦਾ ਸੀ? ਗੁਰੂ ਅਰਜਨ ਪਾਤਸ਼ਾਹ ਨੇ ਉਹਨਾਂ ਲਈ ਬਾਣੀ ਦਿੱਤੀ ਵੀ ਇਹਨਾਂ ਦੇ ਜਿਹੜੇ ਵੱਡੇ ਢਿੱਡ ਹੋ ਗਏ ਖਾ ਖਾ ਕੇ, ਇਹ ਜਿਸ ਵੇਲੇ ਖੜੇ ਹੋ ਕੇ ਲੰਗਰ ਬੈਠਣਾ ਖਾਂਦੇ ਹੈ ਉਸ ਵੇਲੇ ਧੋਤੀ ਖੋਲ ਕੇ ਤੇ ਫਿਰ ਬੈਠ ਸਕਦੇ। ਬਾਣੀ ਹੈ ਧੋਤੀ ਖੋਲ ਵਿਛਾਏ ਹੇਠ, ਗਰਦ ਵਾਂਗੂ ਲਾਹੇ ਪੇਠ। ਇਹ ਬ੍ਰਾਹਮਣ ਵਾਲਾ ਲੰਗਰ ਨਹੀਂ ਜਾਂ ਸਾਰਾ, ਮਤਲਬ ਐਡੇ ਐਡੇ ਖਾ ਖਾ ਕੇ ਐਡੇ ਐਡੇ ਵੱਡੇ ਢਿੱਡ ਹੋ ਜਾਣੇ, ਖਾਏ ਖਾਏ ਘਰੇ ਵੱਧ ਫੈਲੀ ਜਾਣ, ਵਿਸੂ ਕੀ ਵਾੜੀ ਜੀ। ਉਹ ਅਸੀਂ ਭਗਤ ਬਣਨਾ ਹੈ, ਲੰਗਰ ਦੀ ਸੈਂਕਟੀ ਸਮਝਣੀ ਹੈ, ਭੋਜਨ ਕੀ ਹੈ ਸਾਡਾ? ਆਓ ਇਸ ਪੰਨੇ ਦੇ ਉੱਤੇ 645 ਪੰਨੇ ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ਬਦ ਲਈਏ ਕਿ ਉਹਨਾਂ ਨੇ ਕਿਹੜਾ ਲੰਗਰ ਭੋਜਨ ਚਲਾਇਆ ਸੀ।
ਸੰਤੋ ਇਹ ਭੋਜਨ ਅਲੱਭ ਹੈ, ਸੰਤੋ
ਹੋਰ ਸਾਰਾ ਤੁਹਾਨੂੰ ਲੰਗਰ ਮਿਲ ਜਾਏਗਾ ਪਰ
ਇਹ ਭੋਜਨ ਅਲੱਭ ਹੈ, ਸੰਤੋ ਇਹ ਭੋਜਨ ਅਲੱਭ ਹੈ।
ਜੇ ਅਲੱਭ ਹੈ ਤੇ ਕਿੱਦਾਂ ਲੱਭੇ? ਆਪਣੇ ਗੁਰੂ ਜਿਹੜਾ ਤੁਹਾਡਾ ਕੀਤਾ ਉਹਨੂੰ ਵਿਚਾਰੋ, ਉਹਦੇ ਬਚਨ ਵਿਚਾਰੋ, ਉਹਦਾ ਗਿਆਨ ਵਿਚਾਰੋ।
ਲੱਭੇ ਗੁਰ ਵਿਚਾਰੇ, ਲੱਭੇ ਗੁਰ ਵਿਚਾਰੇ, ਲੱਭੇ ਗੁਰ ਵਿਚਾਰੇ, ਲੱਭੇ ਗੁਰ ਵਿਚਾਰੇ, ਸੰਤੋ ਰਾਜ ਰਾਜ ਭੋਜਨ ਖਾਵ ਮੇਰੇ ਪਰ, ਰਾਜ ਰਾਜ ਭੋਜਨ ਖਾਵ ਮੇਰੇ ਪਰ, ਵਾਹਿਗੁਰੂ 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 ਵਾਹਿਗੁਰੂ। ਇਹ ਸੰਤੋ
ਸੰਤਾਂ
गुरु का लंगर
संता यही भोजन अलप है संता यही भोजन अलप है
थाल विच्चे तै वस्तु पैयो ऐसे शब्द शुरू कर दे महाराज थाला कहिंदे हिरदे नूं किहदे तेरे अंदर ही इस हिरदे दे थाल दे विच तै तरै नहीं है खास अपने दर्शन करो शब्द दे तै पी तै पाईआं वस्तु सारियां इत्थे ही भेज है अस हीरली मुदामनी महल्ले दी लियावांगे ज्ञान पी थाल विच तीन वस्तु पई हो सत संतोख विचारो पी तीन वस्तां पईआं सत संतोख नहीं उत्थे भी तिन्ने उस मालिक ने सब कुछ पाया अंदर साडे इस करके इत्थे भी गुरु अमरदास साहब सिर्फ तैं लिख दे जिदा बोली मालवे दी है तैं कीता है तो थाला विच तैं वस्तु पई हो सब कुछ साडे अंदर दे हिरदे ऐस रूपी जिसम च तू सारियां वस्तु पाईआं थाले विच तैं थाले
हर भोजन अमृत सार हर भोजन अमृत सार
ओ किसे नु भोजन दोगे ओनु शाम नु फिर भूख लग जूगी ये एडा पुन नहीं है किसे भूखे नु रोटी दे दोगे रात नु फिर ओनु भूख लग जानी है ये एडा वड्डा दान नहीं है ये चंगा कर्म है ਕਿਸੇ ਨੂੰ ਕੱਪੜਾ ਦਓਗੇ ਛੇ ਸੱਤ ਦਿਨ ਬਾਅਦ ਜਾਂ ਮਹੀਨੇ ਬਾਅਦ ਉਹ ਕੱਪੜਾ ਫੜ ਜਾਓ ਨੰਗਾ ਹੋ ਜੂ ਉਹ ਵੀ ਐਡਾ ਵੱਡਾ ਦਾਨ ਨਹੀਂ ਉਹਦਾ ਨੰਗੇਜ ਹੀ ਢੱਕ ਲਓ ਸਦਾ ਲਈ ਉਹਦੀ ਭੁੱਖ ਹੀ ਗਵਾ ਲਓ ਐਸਾ ਭੋਜਨ ਹੈ
ਜਿਤ ਖਾਦੈ ਮਨ ਤ੍ਰਿਪਤੀ ਹੈ ਪਾਈਐ ਮੋਖ ਦੁਆਰੇ ਸੰਤਾ ਇਹ ਭੋਜਨ ਅਲਪ ਹੈ ਸੰਤਾ ਇਹ ਭੋਜਨ ਅਲਪ ਹੈ
ਆਹ ਸ਼ਬਦ ਅਸੀਂ ਚੱਲਦਾ ਰੱਖਾਂਗੇ ਅਗਲੀ ਸ਼ਬਦ ਚੌਂਕੀ ਚ ਇਹਦਾ ਪੂਰਾ ਗਿਆਨ ਲਾਂਗੇ ਆਓ ਇਹ ਭੋਜਨ ਖਾਈਏ
ਰਾਜ ਰਾਜ ਭੋਜਨ ਖਾਵ ਮੇਰੇ ਪਾਪੇ ਰਾਜ ਰਾਜ ਭੋਜਨ ਖਾਵ ਮੇਰੇ ਪਾਪੇ
ਵਾਹਿਗੁਰੂ 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 ਵਾਹਿਗੁਰੂ
ਕਿਉਂ ਇਦੋਂ ਬੋਲੋ ਹਰ ਨਾਮ ਤਿੰਨ ਜਮ ਛੱਡ ਗਿਆ ਜੋ ਬੋਲੇ ਹਰੇ ਹਰ ਨਾਮ ਪਿੰਡਮ ਛੱਡ ਗਿਆ
ਜੋ ਸੇਵੇ ਸਤ ਮੁਰਾਰ ਤੇ ਪਾਗਲ ਤਰ ਗਿਆ
ਜੋ ਸੇਵੇ ਸਤ ਮੁਰਾਰ ਤੇ ਪਾਗਲ ਤਰ ਗਿਆ
ਸੇ ਦਰਗੇ ਤੈਦੇ ਜਾਏ ਸੇ ਦਰਗੇ ਪੈਂਦੇ ਜਾਏ ਸੇ ਦਰਗੇ ਪੈਂਦੇ ਜਾਏ ਕੌਣ ਦਰਗਾਹ ਚ ਮਾਨ ਪਹਿਲੇ ਕਹਿੰਦੇ ਆ ਉੱਥੇ ਉਹਨਾਂ ਨੂੰ ਰਿਸਪੈਕਟ ਹੋਈ ਕਿਹੜੀਆਂ ਰੂਹਾਂ ਦੀ ਉੱਥੇ ਰਿਸਪੈਕਟ ਹੋਈ ਜਿਨ੍ਹਾਂ ਨੇ ਆ ਬਾਕੀ ਲੰਗਰ ਜਾਂ ਬਾਕੀ ਜੋ ਸੇਵਾ ਸਿੱਖੀ ਚ ਅਸੀਂ ਕਰੀ ਜਾ ਰਹੇ ਹਾਂ ਉਹ ਨਹੀਂ ਦਰਗਾਹ ਚ ਮਾਨ ਕਿਹਨਾਂ ਨੂੰ ਹੁਣ
ਜਿੰਨੀ ਹਰ ਜਪ ਲਿਆ ਜਿੰਨੀ ਹਰ ਜਪ ਲਿਆ ਜਿਸੇ ਦਰਗੇ ਪੈਂਦੇ ਜਾਏ ਜਿੰਨੀ ਹਰ ਜਪ ਲਿਆ ਜਿੰਨੀ ਹਰ ਜਪ ਲਿਆ
ਵਾਹਿਗੁਰੂ ਜਪੋ ਤਾਂ ਇੱਕੋ ਨਾਮਾ ਅਵਰ ਨਰਾ ਫਲ ਕਾਮਾ
ਇਹ ਜਪੋ ਤਾਂ ਇੱਕੋ ਨਾਮਾ ਅਵਰ ਨਰਾ ਫਲ ਕਾਮਾ
ਇਹ ਅਵਰ ਨਰਾ ਫਲ ਕਾਮਾ
ਇਹ ਜਪੋ ਤਾਂ ਇੱਕੋ ਨਾਮਾ
ਜਪੋ ਜਪੋ
ਤਾਂ ਇੱਕੋ ਨਾਮਾ
ਇਹ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਜਪੋ ਤਾਂ ਇੱਕੋ ਨਾਮਾ ਇਹ ਅਵਰ ਨਰਾ ਫਲ ਕਾਮਾ ਇਹ ਜਪੋ ਤਾਂ ਇੱਕੋ ਨਾਮਾ ਇਹ ਅਵਰ ਨਰਾ ਫਲ ਕਾਮਾ
ਸਭ ਤੇ ਉਤਮ ਸਭ ਤੇ ਉਤਮ ਹਰੇ ਹਰੇ ਕਾਮ
ਸਭ ਤੇ
ਉਤਮ
ਹਰੇ ਹਰੇ ਕਾਮ
ਇਹ ਗੁਰ ਪੂਰੇ
ਗਿਰੜਿਓ
ਹਰੇ ਨਾਮ ਏ ਗੁਰ ਪੂਰੇ ਗਿਰੜਿਓ ਹਰੇ ਨਾਮ
ਏ ਸਭ ਤੇ ਉੱਚ ਨਿਰਮਲ ਇਹੋ ਕਰਨੀ
ਏ ਸਭ ਤੇ ਉੱਚ ਨਿਰਮਲ ਇਹੋ ਕਰਨੀ
ਏ ਹਰ ਕਾ ਨਾਮ ਪੈ ਹਰੇ ਕਾ ਨਾਮ ਜਪੇ ਦਿਨ ਹੈ ਸਭ ਤੇ ਨਿਰਮਲ
ਇਹੋ ਕਰਨੀ ਸਭ ਤੇ ਨਿਰਮਲ ਇਹੋ ਕਰਨੀ
ਸਰਬ ਧਰਮ ਮੈਂ ਸ੍ਰੇਸ਼ਟ ਧਰਮ
ਸਰਬ ਧਰਮ ਮੈਂ ਸ੍ਰੇਸ਼ਟ ਧਰਮ
ਹਰ ਕੋ ਨਾਮ ਜਪੇ ਨਿਰਮਲ ਆਹੇਰਾ
ਕੀ ਨਾ ਦਾਨ
ਤੇ ਨਾਨਕ ਕਹਿ
ਕਰੇ
ਕੇਵਲ ਤੇ ਨਾਨਕ ਕਹਿ ਕਰੇ ਕੇਵਲ
ਇਹ ਜਪ ਜਪ ਹਰ ਕਾ ਨਾਮ ਕਦੇ ਨਾ ਚੂਰੀਏ
ਜਪ ਜਪ ਹਰ ਕਾ ਨਾਮ ਇਹ ਕਦੇ ਨਾ ਚੂਰੀਏ
ਕਦੇ ਨਾ ਜਪਣਾ ਹੈ ਇਹੋ ਸਾਨੂੰ ਦੀਖੇ ਚ ਪੰਜ ਪਿਆਰੇ ਛੱਡਦੇ ਨੀ ਦਿਨ ਚੱਕਰ, ਉਹ ਬੋਲ ਬੋਲ ਕੇ ਨਾਮ ਨੀ ਜਪਾਉਂਦੇ, ਉਹ ਕਹਿੰਦੇ ਬੋਲੋ
ਵਾਹਿਗੁਰੂ ਜੀ
ਗੁਰੂ ਨਾਨਕ ਨਾ ਐਲਾਨ ਕੀਤਾ ਆਪਣੇ ਸ਼ਬਦ ਚ ਖੀਰਲੀਆਂ ਲਾਈਨਾਂ ਤੇ ਜਿੱਥੇ ਸ਼ਬਦ ਦਾ ਤੋੜਾ ਲਾਇਆ, ਬਾਬਾ ਨਾਨਕ ਕਹਿੰਦਾ ਮੈਂ ਕੋਈ ਕੰਮ ਨੀ ਹੋਰ ਕਰਨਾ, ਮੈਂ ਕੀ ਕਰਨਾ ਹੈ
ਨਾਮ ਜਪੇ
ਕੋਈ, ਮੈਂ ਜਪ ਔਖਾ ਤੌਖਾ ਮੈਂ ਨੀ ਕੁਛ ਹੋਰ ਕੰਮ ਕਰਨਾ,
ਜਪ ਤਪ
ਸੰਜਮ
ਕਰਮ ਜਾਣਾ ਨਾਮ ਜਪੇ।
ਗੁਰੂ ਨਾਨਕ ਦਾ ਗੁਰੂ ਆਉਣ ਲੱਗਾ ਹੈ
ਗੁਰ ਪਰ,
ਜੋ ਗੁਰੂ ਨਾਨਕ ਦਾ ਗੁਰੂ ਉਹ ਸਾਡਾ ਗੁਰੂ। ਬਾਬਾ ਨਾਨਕ ਕਹਿੰਦਾ ਗੁਰ ਪਰਮੇਸ਼ਰ ਹੈ ਮੇਰਾ, ਗੁਰ ਦੇ ਰਾਹੇ ਨੂੰ ਔਂਕੜ, ਪਰਮੇਸ਼ਰ ਦੇ ਰਾਹੇ ਨੂੰ ਔਂਕੜ, ਨਾਨਕ ਦੇ ਕੱਕੇ ਨੂੰ ਔਂਕੜ, ਮੈਂ ਆ ਭੇਟਿਆ ਗੁਰ ਪਰਮੇਸ਼ਰ, ਮੈਂ ਕੋਈ ਬੰਦੇ ਨੂੰ ਗੁਰੂ ਨੀ ਕਰਨਾ।
ਗੁਰ ਪਰਮੇਸ਼ਰ ਨਾਨਕ ਭੇਟਿਓ ਸਾਜੇ
ਸਭ ਦੇ
ਨਵੇਰਾ।
ਇਸੇ ਕਰਕੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਗਾਂ ਲਾਈਨ ਤੋੜ ਦਿੱਤੀ ਵੀ ਕਦੀ ਵੀ ਗੁਰੂ ਦੇ ਚ ਨੀ ਕਰਨਾ। ਜਿਹੜਾ ਸਾਡਾ ਬਾਣੀ ਦਾ ਗੁਰੂ ਹੈ ਉਹ ਅਜਨਮਾ ਹੈ, ਉਹਦਾ ਗੁਰਪੁਰਬ ਨਹੀਂ ਅਸੀਂ ਮਨਾ ਸਕਦੇ। ਸਾਡਾ ਗੁਰੂਆਂ ਦਾ ਗੁਰੂ ਕੀ ਹੈ? ਉਹ ਹੈ ਗੁਰੂ ਰਾਮਦਾਸ ਸਾਹਿਬ ਆਪਣੀ ਬਾਣੀ ਦਿੰਦੇ
ਕਾਰੇ
ਗੁਰ
ਗੁਰ
ਅਜਨਮਾ
ਕਾਰੇ।
ਇੱਕ ਇੱਕ ਬਾਣੀ ਦੀ ਲਾਈਨ ਸਾਡੇ ਲਈ ਲਾਈਟ ਹਾਊਸ ਹੈ, ਅਸੀਂ ਉੱਥੋਂ ਡੀਵੀਏਟ ਨਹੀਂ ਹੋ ਸਕਦੇ। ਜੋ ਗੁਰੂਆਂ ਨੇ ਕਹਿਤਾ ਬਾਣੀ ਚ ਸਤੋ ਹੀ ਸੱਤ ਹੈ, ਸਾਡਾ ਗੁਰਪੁਰਖ ਅਜਨਮਾ ਹੈ।
ਕਰੇ
ਗੁਰ
ਪੁਰਖ
ਅਜਨਮਾ
ਕਰੇ ਗੁਰ ਪੁਰਖ ਅਜਨਮਾ।
ਕਿੱਦਾਂ ਕਰੀਏ?
ਗੁਰਮੁਖੇ ਗੁਰਮੁਖੇ ਗੁਰ ਜਿੰਦੂ ਜਪੇ ਨਾਮ ਕਰਮਾ,
ਨਾਮ ਵਾਲਾ ਕਰਮ ਕਰ ਔਰ ਗੁਰਮੁਖ ਸਿਸਟਮ ਚ ਆ, ਤੈਨੂੰ ਆਪੇ ਗੁਰੂ ਲੱਭ ਪਊ।
ਗੁਰਮੁਖੇ
ਹੇ ਮੇਰੀ ਜਿੰਦੇ
ਗੁਰਮੁਖ ਜਿੰਦੂ ਜਪੇ ਨਾਮ ਕਰਮ, ਹੈ ਗੁਰਮੁਖੇ ਜਿੰਦੂ ਜਪੇ ਨਾਮ।
ਗੁਰੂਆਂ ਦਾ ਆਖਾ ਨਾਮ ਵਾਲਾ ਤੇ ਮੰਨਣਾ ਲਈ ਬਾਕੀ ਸਾਰੇ ਕਰਮ ਕਰੀ ਜਾਣੇ, ਉਹਦੇ ਨਾਲ ਇਹ ਗੁਰੂ ਨੀ ਮਿਲਣਾ।
ਗੁਰਮੁਖੇ ਜਿੰਦੂ
ਜਪੇ
ਨਾਮ ਕਰਮ, ਹੈ ਗੁਰਮੁਖੇ ਜਿੰਦੂ ਜਪੇ ਨਾਮ ਕਰਮ, ਕਰੇ
ਗੁਰ
ਪੁਰਖ ਅਜਨਮਾ ਕਰੇ ਗੁਰ ਪੁਰਖ।
ਅਸੀਂ ਇਸ ਤੇ ਤੋੜਾ ਲਾਉਂਦੇ ਹਾਂ ਅੱਜ,
ਸਤਿਗੁਰ ਮੇਰਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ। ਸਭ ਮੈਂ ਰਹਾ ਸੁਮਾਏ, ਸਿੱਖੋ ਸਭ ਪਿਆਰੇ ਹੋ ਜਨਮ ਮਰਨ ਕੀ ਟੇਕ, ਮੋਤੀ ਉਜਲ ਸਦਾ ਸੁਖੀ ਸਦਾ ਸੁਖੀ ਸਦਾ ਸੁਖੀ, ਨਾਨਕ ਸਿਮਰਤ ਏਕ। ਆਨੰਦ ਪਿਆ ਮੇਰੀ ਮਾਏ,
ਸਤਿਗੁਰੂ ਮੈਂ ਪਾ ਰਾਮ ਕਲੀ ਆਨੰਦ ਸ਼ੁਰੂ ਇੱਥੋਂ ਹੁੰਦਾ ਹੈ। ਕਹਿੰਦੇ ਮੈਂ ਸਤਿਗੁਰੂ ਪਾ ਲਿਆ, ਗੁਰੂ ਅਮਰਦਾਸ ਸਾਹਿਬ ਕਹਿੰਦੇ ਆਨੰਦ ਆ ਗਿਆ। ਪਹਿਲੀ ਪੌੜੀ ਪਹਿਲੀ ਅੰਕ ਜੋ ਰਾਮ ਕਲੀ ਦਾ ਹੈ ਉਹ ਚ ਸਤਿਗੁਰੂ ਆਇਆ ਹੈ।
ਆਨੰਦ ਪਿਆ ਮੇਰੀ ਮਾਂ,
ਮੈਂ ਔਖਾ ਨੀ ਹੋਇਆ, ਬਹੁਤਾ ਕੋਈ ਤਪ ਨੀ ਕੀਤਾ,
ਸਤਿਗੁਰ ਤਾਂ ਪਾਇਆ ਸਹਿਜ ਮਨ ਵਜੀਆਂ ਵਾਰਾਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆ
ਕਾਂ ਸ਼ਬਦ ਤਾਂ ਗਾਵੋ ਹਰੀ ਕੇ ਰਾਮ ਮਨ ਜਿਨੀ ਕਹਿ ਨਾਨਕ ਆਨੰਦ ਸਤਿਗੁਰੂ
ਮੈਂ ਪਾਇਆ ਤੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੂਤ ਸਤ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰ ਸਤ ਸਵਾ ਨਾ ਸਭ ਨਾਂ ਗਲਾਂ ਸਮਰਥ ਸਵਾਮ ਸੋ ਕਿਉਂ ਮਨੋ ਵਿਸਾ ਕਹਿ ਨਾਨਕ ਮਨ ਮੇਰੇ ਸਦਾ ਰਹੋ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦਿਨ ਸੋ ਪਾਵੇ ਸਦਾ ਸਿਫਤ ਸਲਾਤੇ ਨਾਮ ਮਨ ਵਸਾ
ਕੈਸਾ ਭੇਦ ਕੱਢਦੇ ਐਸ ਰਾਮ ਕਲੀ ਕਹਿੰਦਾ ਤੂੰ ਨਾਮ ਮਨ ਚ ਵਸਾਉਣਾ ਜਿਨਚਕ ਨਾਮ ਮਨ ਚ ਨੀ ਵਸਦਾ ਤੇਰੀ ਮਾਂ ਨੂੰ ਗਾਲ ਆਉਂਦੀ ਹੈ ਜਿਨ੍ਹਾਂ ਹਰ ਹਿਰਦੇ ਨਾਮ ਨਾ ਵਸਿਓ ਤਿੰਨ ਮਾਤ ਕੀਜੀ ਹਰ ਬਾਂਝਾ ਤਿੰਨ ਸੁੰਜੀ ਦੇ ਫਿਰੇ ਐਡਾ ਸਖ਼ਤ ਹੁਕਮ ਹੈ ਇੰਨਾ ਜਪ ਹੀ ਅੰਦਰ ਵੱਜੇ ਉਹ ਕਾਹਦੇ ਨਾਲ ਮਜੇਗੀ ਸੌਦਾ ਸੌਦਾ ਸਿਫਤ ਸਲਾਹ ਹੈ ਹੀ ਨਾਮ ਜਪਣਾ ਸਦਾ ਕਰਦਾ ਰਹਿ ਔਰ ਉਹਦੀ ਨਿਸ਼ਾਨੀ ਕੀ ਹੋਊਗੀ ਸ਼ਬਦ ਪੁੱਛਦਾ ਹੈ ਵੀ ਜਦੋਂ ਨਾਮ ਮੇਰੇ ਚ ਮਨ ਵਸਿਆ ਕੀ ਹੋਊਗਾ ਕਹਿੰਦਾ ਜਿਹੜਾ ਤੂੰ ਸ਼ਬਦ ਜਪ ਰਿਹਾ ਅੰਦਰ ਡਗੇ ਵੱਜਣ ਆਪਣੇ ਗੁੰਜਣ ਲੱਗ ਪਏਗਾ ਅੰਦਰ ਬਾਹਰ ਸਾਰਾ ਇਸ ਕਰਕੇ ਆਹ ਹੈ ਨਾਮ ਮਨ ਵਸਿਆ
ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇ
ਜਿਹੜਾ ਸ਼ਬਦ ਜਪ ਰਿਹਾ ਗਹਿਰਾ ਹੋ ਕੇ ਵੱਜਣ ਲੱਗ ਪਊ
ਵਾਜੇ ਸ਼ਬਦ ਕਨੇ ਤੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇ ਕਹੇ ਨਾਨਕ ਸੱਚੇ ਸਾਹਿਬ ਨਹੀਂ ਕਰਦੇ ਸਾਚਾ ਨਾਮ ਸਾਚ ਨਾਮ ਆਧਾਰ ਮੇਰਾ ਜਿਨ ਪੁੱਛਾ ਸਤਿਗਵਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਕੁਝ
ਅਗਲਾ ਗੁਰੂ ਦੇ ਅਲ ਨਹੀਂ ਲਿਜਾਣਾ ਗੁਰੂ ਸ਼ਬਦ ਹੈ
ਕੁਰਬਾਨ ਕੀਤਾ ਗੁਰੂ